दंडौत बंधन अनेक बार, सर्व कला समर्थ डोलन ते राखहु प्रभु। नानक दे कर हाथ फेरत फेरत प्रभ आया, परया तौ शरणाई। नानक की प्रभ बेनती, अपनी भगती लाई। मैं मूरख की केतक बात है, कोट पराधी तरे आरे। गुर नानक जिन सुनिया पेखिया, से फिर गर्भास न पर आरे। गुरपुरा जिन सिमरिया, से ही भए निहाल। नानक नाम आराधना, कारज आवै रास। जेता जियो पिंड सब तेरा, तू अंतर जामी पुरख भगवान। दासन दास कह जन नानक, जेहा तू कराए तेहा हाओ करी वखियान। वाहे गुरु साहिब जी, गौंड महला पंजवा। गुर के चरण कमल नमस्कार, काम क्रोध इस तन ते मार। गुर के चरण कमल नमस्कार, काम क्रोध इस तन ते मार। होए रही है सगल की रीना, काट काट रमैया सब मह चीना। इन बेद रमह गोपाल गोबिंद, तन तन प्रभ का प्रभ की जिंद। रहाओ आठ पहर हर के गुण गाओ, जियो प्राण को इह सुआओ। तज अभिमान जान प्रभ संग, साध प्रसाद हर स्यो मन रंग। जिन तू किया तिस कौ जान, आगे दरगह पावे मान। मन तन निर्मल होए निहाल, रसना नाम जपत गोपाल। कर कृपा मेरे दीन दयाला, साधु की मन मंगैर वाला। हो दयाल देहो प्रभ दान, नानक जप जीव प्रभ नाम। दयाल देहु प्रभ दान, नानक जप जीवै प्रभ नाम। वाहिगुरु जी का खालसा, वाहिगुरु जी की फतेह। सतगुरु गरीब नवाज जी दी साजी निवाज जी, परम सत्कारयोग साध संगत जीओ। गुरु की अपार कृपा दे सदका अमृत वेले तो गुरु दरबार विच हाजरियां भरदियां होयां गुरु के दर्शन दीदार अमृत रूप गुरबाणी दे पाठ अते कीर्तन सरवण करन दा भागा भरिया समा प्राप्त हो रहा है। आओ सतगुरु जी दे बख्शिश कीते श्री मुख वाक दी विचार सरवण करके अपने जीवन नू सफलिया करिए। सतगुरां दा पावन उपदेश जो इस मनुखा जीवन दा प्रयोजन है आपा हर रोज श्री रहराज साहिब विच पढ़दे सुनदे हां। भई प्रापत मानुख देहुरिया गोबिंद मिलन की एह तेरी बरिया, अवर काज तेरा कितै ना काम, मिल साध संगत भज केवल नाम। ऐ इंसान ऐ जीव तैनू ए जो मनुखा देही प्राप्त होई ए अकाल पुरख वाहिगुरु दे नाल मिलन दी वारी मिली है। 84 लाख कुल जूना कहियां जांदियां हन और 84 दे गेड़े विचों निकलन वास्ते ए मनुखा जन्म परमेश्वर ने बख्शिश कीता है। देहुरिया दा अर्थ है देही, देही दा भाव है शरीर। देहुरिया दा दूसरा अर्थ ड्योड़ी भी है। जिवें किसे घर दे अंदर दाखल होण लई दरवाजियां दे कोल ड्योड़ी बनाई जांदी है, घर दी चार दीवारी दे अंदर कोई मनुख है सीमित दायरे अंदर फिरदा है, ते जे घर दी चार दीवारी तो बाहर निकलना चाहे, जे ड्योड़ी तक पहुंच जावे ਤਾਂ ਕੇਵਲ 2 ਕਦਮ ਡਿਓੜੀ ਤੋਂ ਬਾਹਰ ਵਧਾ ਕੇ ਦਰਵਾਜੇ ਵੱਲ ਨੂੰ, ਉਸ ਦਰਵਾਜੇ ਤੋਂ ਬਾਹਰ ਨਿਕਲ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਆਇਆ ਜਾ ਸਕਦਾ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਐ ਜੀਵ ਇਹ ਮਨੁੱਖਾ ਦੇਹੀ ਜੋ ਹੈ, ਜੋ ਮਨੁੱਖਾ ਸਰੀਰ ਹੈ, ਸਮਝ ਲੈ ਕੇ 84 ਰੁਪਏ ਕਿਲੇ ਦੀ ਇਹ ਡਿਓੜੀ ਹੈ। ਹੁਣ 2 ਕਦਮ ਬਾਹਰ ਨੂੰ ਵਧਾਉਣੇ ਪੈਣਗੇ ਇਥੋਂ ਨਿਕਲਣ ਵਾਸਤੇ। ਵਾਹਿਗੁਰੂ ਦੇ ਨਾਮ ਦਾ ਸਿਮਰਨ, ਸ਼ੁਭ ਗੁਣਾਂ ਨੂੰ ਧਾਰਨ ਕਰਨਾ ਔਰ ਔਗੁਣਾਂ ਦਾ ਤਿਆਗ। ਮਹਾਰਾਜ ਕਹਿੰਦੇ ਨੇ ਇਹ ਜਿਹੜੀ ਮਨੁੱਖਾ ਦੇਹੀ ਡਿਓੜੀ ਰੂਪ ਹੋ ਕੇ ਮਿਲੀ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪ੍ਰਿਥਵੀ ਦੇ ਰੱਖਿਅਕ ਬਾਣੀ ਕਰਕੇ ਜਾਣਨੇ ਯੋਗ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੀ ਇਹ ਤੇਰੀ ਵਾਰੀ ਹੈ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਦੁਨਿਆਵੀ ਕਾਰੋਬਾਰ ਔਰ ਜਾਂ ਧਰਮ ਦੇ ਨਾਮ ਹੇਠ ਨਾਮ ਤੋਂ ਵੀ ਹੋਣੇ ਕੀਤੇ ਜਾਣ ਵਾਲੇ ਜਿਹੜੇ ਕਾਰਜ ਹਨ, ਉਹ ਪਰਲੋਕ ਵਿੱਚ ਤੇਰੇ ਕਿਸੇ ਕੰਮ ਨਹੀਂ ਆਉਣੇ, ਉਹਨਾਂ ਸਦਕਾ ਪਾਰ ਉਤਾਰਾ ਨਹੀਂ। ਇਸ ਲਈ ਮੇਰਾ ਸਾਧ ਸੰਗਤ ਭਜ ਕੇਵਲ ਨਾਮ, ਸਤਿਗੁਰਾਂ ਦੀ ਸੰਗਤ ਵਿੱਚ ਔਰ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਵਿੱਚ ਮਿਲ ਕੇ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਭਜਨ ਸਿਮਰਨ ਕਰ, ਇਉਂ ਪਾਰ ਉਤਾਰਾ ਹੋਵੇਗਾ। ਸਤਿਗੁਰਾਂ ਸਿੱਖਿਆ ਦਿੱਤੀ, ਰਾਮ ਜਪੋ ਜੀ ਐਸੇ ਐਸੇ, ਧਰੂਵ ਪ੍ਰਹਿਲਾਦ ਜਪਿਓ ਹਰ ਜੈਸੇ, ਦੀਨ ਦਿਆਲ ਭਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ। ਜੀਵ ਆਤਮੇ ਅੰਦਰ ਸਰਬ ਵਿਆਪਕ ਵਾਹਿਗੁਰੂ ਨੂੰ ਇਉਂ ਜਪੋ ਜਿਵੇਂ ਅਤਿਅੰਤ ਪ੍ਰੀਤ ਦੇ ਨਾਲ ਧਰੂ ਨੇ ਜਪਿਆ, ਜਿਵੇਂ ਪ੍ਰਹਿਲਾਦ ਨੇ ਜਪਿਆ। ਉਦਾਹਰਣ ਦਿੱਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, 5 ਬਰਖ ਕੋ ਅਨਾਥ ਧਰੂਵ ਬਾਰਕ, ਹਰ ਸਿਮਰਤ ਅਮਰ ਅਟਾਰੇ। 5 ਸਾਲ ਦੀ ਉਮਰ ਬਾਲਕ ਧਰੂ ਦੀ, ਅਨਾਥ ਤਾਂ ਕਿਹਾ ਕਿਉਂਕਿ ਪਿਤਾ ਪਿਆਰ ਤੋਂ ਇੱਕ ਮਤਰੇਈ ਮਾਂ ਦੀ ਈਰਖਾ ਕਰਕੇ ਵਾਂਝਿਆ ਹੋਣਾ ਪਿਆ ਸੀ, ਤਾਂ ਅਨਾਥ ਕਿਹਾ। ਫਿਰ ਆਪਣੀ ਜਨਮਦਾਤੀ ਮਾਂ ਨੂੰ ਛੱਡ ਕੇ ਵੀ ਜੰਗਲ ਦੇ ਵਿੱਚ ਜਾ ਕੇ 5 ਸਾਲ ਦੇ ਬਾਲਕ ਧਰੂ ਨੇ ਭਗਤੀ ਆਰੰਭ ਕੀਤੀ ਸੀ। ਭਾਵੇਂ ਰਾਜ ਭਾਗ ਦਾ ਲਾਲਚ ਵੀ ਮਿਲ ਗਿਆ, ਭਾਵੇਂ ਹੋਰ ਜੰਗਲ ਦੇ ਬੜੇ ਕਸ਼ਟਦਾਇਕ ਦੁੱਖਾਂ ਨੂੰ ਵੀ ਸਹਾਰ ਲਿਆ, ਪਰ ਆਪਣੀ ਬਿਰਤੀ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਜੋੜੀ ਰੱਖੀ। ਇਉਂ ਧਰੂ ਨੇ ਅਮਰ ਔਰ ਅਟਲ ਪਦਵੀ ਨੂੰ ਪ੍ਰਾਪਤ ਕਰ ਲਿਆ। ਪ੍ਰਹਿਲਾਦ ਨੂੰ ਭਾਵੇਂ ਆਪਣੇ ਪਿਤਾ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ, ਪਹਾੜਾਂ ਤੋਂ ਰੇੜਿਆ ਗਿਆ, ਪਾਣੀ ਵਿੱਚ ਡੋਬਣ ਦੇ ਯਤਨ ਕੀਤੇ ਗਏ, ਅੱਗ ਵਿੱਚ ਸਾੜਨ ਦੀ ਕੋਸ਼ਿਸ਼ ਕੀਤੀ ਗਈ, ਤੱਤੇ ਥੰਮਾਂ ਦੇ ਨਾਲ ਜੱਫੀਆਂ ਪਵਾ ਦਿੱਤੀਆਂ, ਪਰ ਉਸ ਨੇ ਰਾਮ ਨਾਮ ਦਾ ਸਿਮਰਨ ਨਹੀਂ ਛੱਡਿਆ। ਇਹੀ ਕਿਹਾ ਕਿ ਇੱਕ ਰਾਮ ਨਾ ਛੋਡੋ ਗੁਰ ਹੈ ਗਾਰ, ਮੌਕੋ ਘਾਲ ਜਾਲ ਭਾਵੈ ਮਾਰ ਡਾਰ। ਕੁਝ ਵੀ ਕਰ ਲਓ, ਮੈਂ ਰਮੇ ਪਰਮੇਸ਼ਰ ਦਾ ਨਾਮ ਨਹੀਂ ਛੱਡਾਂਗਾ। ਜਿਵੇਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧਰੂ ਨੇ ਜਪਿਆ, ਜਿਵੇਂ ਪ੍ਰਹਿਲਾਦ ਨੇ ਜਪਿਆ, ਜੀਵ ਆਤਮੇ ਵਿੱਚ ਇਉਂ ਭਾਈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੋ, ਬੰਦਗੀ ਕਰੋ। ਇਹ ਅਰਦਾਸ ਕਰੋ ਕਿ ਇਹ ਦੀਨਾਂ ਦੇ ਉੱਪਰ ਦਇਆ ਕਰਨ ਵਾਲੇ ਦਇਆ ਸਰੂਪ ਪਰਮੇਸ਼ਰ ਜੀ, ਤੇਰਾ ਹੀ ਭਰੋਸਾ ਹੈ, ਤੇਰਾ ਹੀ ਆਸਰਾ ਹੈ। ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਵਿੱਚ ਸਤਿਗੁਰੂ ਗਰੀਬ ਨਿਵਾਜ ਸਾਨੂੰ ਇਹੀ ਪ੍ਰੇਰਨਾ ਦੇ ਰਹੇ ਨੇ ਕਿ ਜ਼ਿੰਦਗੀ ਦੀ ਸਫਲਤਾ ਦੇ ਵਾਸਤੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੋ। ਔਰ ਰਹਾਉ ਦੀ ਪੰਕਤੀ ਵਿੱਚ ਹਜ਼ੂਰ ਨੇ ਫੁਰਮਾਇਆ, ਇਨ ਬਿਧ ਰਮਹੋ ਗੋਪਾਲ ਗੋਬਿੰਦ। ਰਮਹੋ, ਰਮਣ ਦੇ ਦੋ ਅਰਥ ਹਨ। ਰਮਣ ਦਾ ਅਰਥ ਹੈ ਉਚਾਰਨ, ਰਮਣ ਦਾ ਅਰਥ ਹੈ ਮਿਲਾਪ ਦਾ ਆਨੰਦ। ਇਨ ਬਿਧ ਰਮਹੋ ਗੋਪਾਲ ਗੋਬਿੰਦ। ਗੋਪਾਲ ਪ੍ਰਿਥਵੀ ਦੇ ਪਾਲਣਹਾਰ ਗੋਬਿੰਦ ਬਾਣੀ ਕਰਕੇ ਜਾਣਨੇ ਯੋਗ ਵਾਹਿਗੁਰੂ ਨੂੰ ਇਉਂ ਉਚਾਰਨ ਕਰੋ, ਇਸ ਵਿਧੀ ਨਾਲ ਉਸਦਾ ਉਚਾਰਨ ਕਰੋ, ਇਸ ਤਰੀਕੇ ਉਸਦੀ ਸਿਫਤ ਸਲਾਹ ਕਰੋ ਤੇ ਉਸਦੀ ਪ੍ਰਾਪਤੀ ਦਾ ਆਨੰਦ ਮਾਣੋ। ਕਿਵੇਂ? ਸਤਿਗੁਰੂ ਜੀ ਉਪਦੇਸ਼ ਫਰਮਾ ਰਹੇ ਨੇ। ਗੌਂਡ ਮਹੱਲਾ ਪੰਜਵਾ। ਗੌਂਡ ਰਾਗ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਿਰਪਾ ਕਰ ਸਾਨੂੰ ਸਿੱਖਿਆ ਫਰਮਾ ਰਹੇ ਨੇ। ਗੁਰ ਕੇ ਚਰਨ ਕਮਲ ਨਮਸਕਾਰ। ਐ ਜੀਵ, ਐ ਇਨਸਾਨ, ਐ ਮਨੁੱਖ, ਸਭ ਤੋਂ ਪਹਿਲਾਂ ਤਾਂ ਤੂੰ ਗੁਰੂ ਕੇ ਚਰਨ ਕਮਲਾਂ ਤੇ ਆ ਕੇ ਨਮਸਕਾਰ ਕਰ, ਭਾਵ ਗੁਰੂ ਕੇ ਚਰਨਾਂ ਤੇ ਝੁਕ ਜਾ, ਗੁਰੂ ਕੇ ਅੱਗੇ ਆਪਣਾ ਆਪਾ ਅਰਪਣ ਕਰ ਦੇ। ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਐ। ਤਨ ਮਨ ਧਨ ਅਰਪਣ ਕਰਨਾ, ਗੁਰੂ ਕੇ ਚਰਨ ਕਮਲਾਂ ਤੇ ਨਮਸਕਾਰ, ਕਮਲਾਂ ਵਰਗੇ ਕੋਮਲ ਚਰਨ ਜੋ ਦ੍ਰਵਣ ਵਾਲੇ ਨੇ, ਕਿਰਪਾ ਕਰਨ ਵਾਲੇ ਨੇ, ਕੋਮਲਤਾਜ ਦੀ ਦਾਤ, ਨਿਰਲੇਪਤਾ ਦੀ ਦਾਤ ਬਖਸ਼ਿਸ਼ ਕਰਨ ਵਾਲੇ ਨੇ, ਸਤਿਗੁਰੂ ਮਹਾਰਾਜ ਜੀ ਦੇ ਐਸੇ ਚਰਨ ਕਮਲਾਂ ਤੇ ਐ ਨਮਸਕਾਰ ਕਰ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਹਰੀ ਵਾਹਿਗੁਰੂ ਦੇ ਸਰੂਪ ਸਤਿਗੁਰਾਂ ਦੇ ਚਰਨਾਂ ਤੇ ਮਨ ਕਰਕੇ ਵੀ ਨਮਸਕਾਰ ਕਰ, ਸਰੀਰ ਕਰਕੇ ਵੀ ਕਰ, ਬੰਦਨਾ ਕਰ। ਜਦ ਆਪਾਂ ਬੰਦਨਾ ਕਰਦੇ ਹਾਂ, ਮੱਥਾ ਟੇਕਦੇ ਹਾਂ, ਸਾਧ ਸੰਗਤ ਜੀ, ਮੱਥਾ ਟੇਕਣ ਤੋਂ ਭਾਵ ਇਹੀ ਹੁੰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ, ਅਸੀਂ ਆਪਣਾ ਸੀਸ, ਆਪਣਾ ਸਰੀਰ, ਸਭ ਕੁਝ ਆਪ ਜੀ ਦੇ ਅਰਪਣ ਕਰ ਰਹੇ ਹਾਂ, ਆਪਣਾ ਆਪਾ ਆਪ ਜੀ ਦੇ ਅੱਗੇ ਸਮਰਪਣ ਕਰਦੇ ਹਾਂ, ਆਪ ਜੀ ਅੱਗੇ ਝੁਕਦੇ ਹਾਂ। ਮੱਥਾ ਗੁਰ ਚਰਨਾਂ ਤੇ ਲਗਾਉਣ ਤੋਂ ਭਾਵ ਮਹਾਰਾਜ ਇਸ ਮਸਤਕ ਦੇ ਅੰਦਰ ਜਿਹੜੀ ਮੱਤ ਹੈ, ਸਾਧ ਸੰਗਤ ਜੀ ਆਪਾਂ ਵੇਖੀਏ, ਸਰੀਰ ਦੇ ਵਿੱਚ ਸਭ ਤੋਂ ਸਖਤ ਹੱਡੀ ਜੋ ਹੈ ਮੱਥੇ ਦੀ ਹੈ। ਕਿਉਂ? ਇੱਥੇ ਖੋਪੜੀ ਦੇ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਨੇ ਦਿਮਾਗ ਨਾਮ ਦੀ ਉਹ ਅਮੋਲਕ ਵਸਤੂ ਫਿੱਟ ਕਰ ਰੱਖੀ ਹੈ, ਜਿਹੜੀ ਇਸ ਸਾਰੇ ਸਰੀਰ ਨੂੰ ਵੀ ਲਈ ਫਿਰਦੀ ਹੈ, ਔਰ ਜਿਹੜੀ ਵਸਤੂ ਮਨੁੱਖ ਨੂੰ ਵਿਵੇਕ ਬੁੱਧੀ ਵੀ, ਵਿਚਾਰ ਵੀ ਬਖਸ਼ਿਸ਼ ਕਰਦੀ ਹੈ। ਸਰੀਰ ਦੇ ਕਿਸੇ ਅੰਗ ਨੂੰ ਦਿਮਾਗ ਵਿਸਾਰ ਦੇਵੇ, ਭੁਲਾ ਦੇਵੇ ਤਾਂ ਉਹ ਅੰਗ ਨਕਾਰਾ ਹੋ ਜਾਂਦਾ ਹੈ। ਭਾਵੇਂ ਕੋਈ ਵੀ ਹੋਰ ਨੁਕਸ ਨਾ ਹੋਵੇ, ਜਿਸ ਅੰਗ ਦਾ ਦਿਮਾਗ ਨਾਲ ਉਹ ਸੰਪਰਕ ਕੱਟਿਆ ਜਾਵੇ ਉਹ ਅੰਗ ਹਰਕਤ ਵਿੱਚ ਨਹੀਂ ਰਹਿੰਦਾ। ਇਉਂ ਸਾਰੇ ਸਰੀਰ ਦਾ ਕੰਟਰੋਲ ਵੀ ਦਿਮਾਗ ਦੇ ਪਾਸ ਹੀ ਹੈ, ਔਰ ਦਿਮਾਗ ਹੀ ਹੈ ਜਿਹੜਾ ਮਨੁੱਖ ਨੂੰ ਸੋਚਣ ਸ਼ਕਤੀ ਬਖਸ਼ਿਸ਼ ਕਰਦਾ ਹੈ, ਜਿਸ ਰਾਹੀਂ ਇਹ ਸੰਸਾਰ ਵਿੱਚ ਸੋਚ ਕੇ ਵਿਚਰਦਾ ਹੈ। ਮੱਥਾ ਟੇਕਣ ਤੋਂ ਭਾਵ ਹੈ ਸਤਿਗੁਰੂ, ਅਸੀਂ ਆਪ ਜੀ ਦੇ ਦਰ ਤੇ ਆ ਕੇ ਇਹੀ ਬੇਨਤੀ ਕਰਦੇ ਹਾਂ ਕਿ ਐਸ ਮਸਤਕ ਦੇ ਅੰਦਰ ਜਿਹੜੀ ਸਾਡੀ ਆਪਣੀ ਮਨ ਦੀ ਮਤ ਹੈ, ਇਹ ਅਸੀਂ ਤੁਹਾਡੇ ਅਰਪਣ ਕਰ ਰਹੇ ਹਾਂ, ਇਹਨੂੰ ਇੱਥੋਂ ਕੱਢੋ ਤੇ ਆਪਣੀ ਮਤ ਦਾ ਹਿਰਦੇ ਅੰਦਰ ਪ੍ਰਵੇਸ਼ ਕਰੋ। ਗੁਰੂ ਕੇ ਚਰਨ ਕਮਲਾਂ ਤੇ ਨਮਸਕਾਰ। ਹਰ ਧਰਮ ਅੰਦਰ ਨਮਸਕਾਰ ਕਰਨ ਦਾ, ਵੰਦਨਾ ਕਰਨ ਦਾ, ਮੱਥਾ ਟੇਕਣ ਦਾ, ਸਜਦਾ ਕਰਨ ਦਾ ਆਪੋ ਆਪਣਾ ਤਰੀਕਾ ਹੈ, ਆਪਣੀ ਮਰਯਾਦਾ ਹੈ। ਔਰ ਕਈ ਵਾਰ ਆਪਾਂ ਦੇਖਦੇ ਹਾਂ ਅੱਜ ਦੇ ਇਸ ਪੜ੍ਹੇ ਲਿਖੇ ਯੁੱਗ ਦੇ ਅੰਦਰ ਵੀ ਗੁਰਮਤ ਸਿਧਾਂਤ ਤੋਂ ਅਣਜਾਣ ਹੁੰਦੇ ਹੋਏ ਸਾਨੂੰ ਨਮਸਕਾਰ ਕਰਨੀ ਨਹੀਂ ਆਉਂਦੀ, ਮੱਥਾ ਟੇਕਣਾ ਨਹੀਂ ਆਉਂਦਾ। ਆਮ ਤੌਰ ਤੇ ਹੀ ਵੇਖਣ ਵਿੱਚ ਆਉਂਦਾ, ਸਭ ਤੋਂ ਪਹਿਲਾਂ ਤਾਂ ਜਿਹੜਾ ਸਤਸੰਗਤ ਦਾ ਦਰਵਾਜ਼ਾ ਹੈ, ਬਾਹਰਲਾ ਦਰ ਹੈ, ਇੱਥੋਂ ਆਉਣ ਲੱਗਿਆਂ ਸਾਡੇ ਵੀਰ ਭੈਣਾਂ ਮਾਈਆਂ ਬੀਬੀਆਂ ਹੋਰ ਇਸੇ ਤਰ੍ਹਾਂ ਬੱਚੇ ਕੀ ਕਰਦੇ ਨੇ, ਉੱਥੇ ਝੁੱਕ ਕੇ ਹੱਥ ਹੇਠਾਂ ਲਾ ਕੇ ਤੇ ਛਾਤੀ ਉੱਪਰ ਕਰਾਸ ਬਣਾਉਂਦੇ ਨੇ। ਛਾਤੀ ਉੱਪਰ ਇੱਕ ਹੱਥ ਖੱਬੇ ਲਾਉਣਾ, ਸੱਜੇ ਲਾਉਣਾ, ਸਾਧ ਸੰਗਤ ਜੀ ਇਹ ਗੁਰਸਿੱਖੀ ਦੀ ਰੀਤ ਨਹੀਂ, ਇਹ ਈਸਾਈਅਤ ਹੈ। ਇਹ ਈਸਾਈ ਧਰਮ ਦੀ ਰੀਤ ਹੈ ਕਿ ਗਿਰਜੇ ਵਿੱਚ ਜਦ ਜਾਂਦੇ ਨੇ ਉਹ ਉੱਥੇ ਜਾ ਕੇ ਆਪਣੀ ਛਾਤੀ ਤੇ ਕ੍ਰਾਸ ਦਾ ਨਿਸ਼ਾਨ ਬਣਾਉਂਦੇ ਨੇ, ਉਸ ਤੋਂ ਭਾਵ ਹੈ ਯਿਸੂ ਨੂੰ ਯਾਦ ਕਰਨਾ, ਕ੍ਰਾਈਸਟ ਨੂੰ ਯਾਦ ਕਰਨਾ, ਕਿਉਂਕਿ ਸਲੀਬ ਤੇ ਟੰਗਿਆ ਗਿਆ ਸੀ ਜੋ ਸਲੀਬ ਕ੍ਰਾਸ ਵਰਗੀ ਹੈ। ਸੋ ਇਉਂ ਅਸੀਂ ਆਪਣੇ ਧਰਮ ਦੇ ਮੂਲ ਸਿਧਾਂਤ ਤੋਂ ਬਹੁਤ ਜ਼ਿਆਦਾ ਦੂਰ ਚਲੇ ਜਾਂਦੇ ਹਾਂ, ਪਾਸੇ ਹੋ ਜਾਂਦੇ ਹਾਂ। ਕਦਾਚਿਤ ਵੀ ਸੋ ਹੱਥ ਛਾਤੀਆਂ ਨੂੰ ਨਹੀਂ ਸੁਹਾਉਣੇ ਗੁਰੂ ਮਹਾਰਾਜ ਦੇ ਦਰ ਤੇ ਆ ਕੇ, ਬਲਕਿ ਸਤਿਗੁਰੂ ਮਹਾਰਾਜ ਜੀ ਦੇ ਸੋ ਅੱਗੇ ਤਾਂ ਆਪਾਂ ਹੱਥ ਜੋੜਨੇ ਹਨ। ਹੱਥ ਜੋੜ ਸਤਿਗੁਰਾਂ ਨੂੰ ਨਮਸਕਾਰ ਕਰਨੀ ਹੈ, ਔਰ ਫਿਰ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਦੇਖਣ ਵਿੱਚ ਆਉਂਦਾ ਕਿ ਹੱਥਾਂ ਦੀਆਂ ਹਥੇਲੀਆਂ ਉੱਪਰ ਨੂੰ ਕਰਕੇ ਹੇਠਾਂ ਰੱਖ ਕੇ ਮੱਥਾ ਟੇਕਦੇ ਨੇ, ਇਹ ਵੀ ਗਲਤ ਹੈ। ਸਿਜਦੇ ਸਮੇਂ ਮੁਸਲਮਾਨ ਲੋਕ ਜੋ ਹਨ ਉਹ ਆਪਣੇ ਹੱਥ ਦੀ ਹਥੇਲੀ ਉੱਪਰ ਨੂੰ ਕਰਦੇ ਨੇ। ਸਾਡੇ ਮਨ ਵਿੱਚ ਇਹ ਵਹਿਮ ਪੈ ਗਿਆ ਕਿ ਸ਼ਾਇਦ ਇਉਂ ਹੱਥ ਅੱਡ ਕੇ ਆਪਾਂ ਗੁਰੂ ਕੋਲੋਂ ਕੁਝ ਮੰਗਣਾ ਹੈ। ਨਹੀਂ, ਮੱਥਾ ਟੇਕਣ ਦਾ ਇਹ ਤਰੀਕਾ ਨਹੀਂ, ਇਉਂ ਨਮਸਕਾਰ ਨਹੀਂ ਕੀਤੀ ਜਾ ਸਕਦੀ। ਨਮਸਕਾਰ ਕਰਨ ਦੀ ਜੋ ਮਰਯਾਦਾ ਹੈ, ਜੋ ਢੰਗ ਹੈ, ਜੋ ਤਰੀਕਾ ਹੈ, ਉਹ ਇਉਂ ਹੈ ਕਿ ਦੋਨੋਂ ਗੋਡੇ ਜ਼ਮੀਨ ਦੇ ਨਾਲ ਝੁਕਾ ਕੇ ਫਿਰ ਆਪਣੇ ਦੋਨੋਂ ਹੱਥ ਜੋ ਹਨ ਉਹ ਹਥੇਲੀਆਂ ਜ਼ਮੀਨ ਦੇ ਨਾਲ ਲਾਈਆਂ ਜਾਣ, ਹੱਥਾਂ ਦੀਆਂ ਤਲੀਆਂ ਹੇਠਾਂ ਨੂੰ ਕਰਕੇ ਜ਼ਮੀਨ ਉੱਪਰ ਸੁਹਾ ਕੇ ਉਹਨਾਂ ਹਥੇਲੀਆਂ ਦੇ ਵਿਚਕਾਰ ਆਪਣਾ ਮੱਥਾ ਜੋ ਹੈ ਉਹ ਵੀ ਹੇਠਾਂ ਛੂਹੇ। ਭਾਵਨਾ ਮਨ ਵਿੱਚ ਇਹ ਹੋਵੇ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਹਾਜ਼ਰ ਹਜ਼ੂਰ ਜਾਹਰ ਜਹੂਰ ਜੋਤ ਹਨ, ਹੱਥਾਂ ਦੇ ਨਾਲ ਗੁਰੂ ਕੇ ਚਰਨ ਪਕੜ ਰਹੇ ਹਾਂ ਔਰ ਆਪਣਾ ਮੱਥਾ ਗੁਰੂ ਕੇ ਚਰਨਾਂ ਤੇ ਰੱਖ ਰਹੇ ਹਾਂ। ਐਸਾ ਮਨ ਅੰਦਰ ਪ੍ਰੇਮ ਹੋਣਾ ਚਾਹੀਦਾ, ਐਸੀ ਭਾਵਨਾ ਹੋਣੀ ਚਾਹੀਦੀ ਹੈ। ਸੋ ਜਦੋਂ ਹੱਥ ਚਰਨ ਪਕੜਨੇ ਹੋਣ ਗੁਰੂ ਕੇ ਤਾਂ ਸਾਧ ਸੰਗਤ ਜੀ ਪੁੱਠੇ ਹੱਥਾਂ ਨਾਲ ਤੇ ਨਹੀਂ ਨਾ ਫੜੇ ਜਾ ਸਕਦੇ, ਹਥੇਲੀਆਂ ਹੇਠਾਂ ਹੀ ਕਰਨੀਆਂ ਪੈਣਗੀਆਂ। ਇਸ ਲਈ ਹਮੇਸ਼ਾ ਹਥੇਲੀਆਂ ਹੇਠਾਂ ਰੱਖ ਕੇ ਸੋ ਮੱਥਾ ਟੇਕਣਾ, ਮੱਥਾ ਵੀ ਜ਼ਮੀਨ ਦੇ ਨਾਲ ਛੁਹਾਉਣਾ। ਕਿਸੇ ਸਰੀਰਕ ਵਜ੍ਹਾ ਕਰਕੇ ਜੇ ਮੱਥਾ ਜ਼ਮੀਨ ਦੇ ਨਾਲ ਪੂਰਨ ਤੌਰ ਤੇ ਨਾ ਲੱਗ ਸਕੇ ਤਾਂ ਵੱਖਰੀ ਬਾਤ ਹੈ, ਪਰ ਅਸਲ ਵਿੱਚ ਜੋ ਮੱਥਾ ਟੇਕਣ ਦੀ ਮਰਯਾਦਾ ਹੈ ਉਹ ਇਉਂ ਹੀ ਹੈ ਕਿ ਦੋਨੋਂ ਹੱਥ ਸਰੀਰ ਦੋਨੋਂ ਹੱਥ ਜੋ ਹਨ ਜ਼ਮੀਨ ਤੇ ਹਥੇਲੀਆਂ ਟਿਕਾਉਣੀਆਂ ਔਰ ਦੋਹਾਂ ਵਿਚਕਾਰ ਮੱਥਾ ਜ਼ਮੀਨ ਨਾਲ ਛਹਾਉਣਾ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਕਾਜ਼ੀ ਰਸਾਲਦੀਨ ਨੇ ਇਹ ਪੁੱਛਿਆ ਸੀ ਕਿ ਮਤਲਬ ਕੀ ਹੈ ਮੱਥਾ ਟੇਕਣ ਦਾ, ਇਹਦਾ ਫਾਇਦਾ ਕੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੋਹਰ ਮੰਗਵਾਈ, ਪੜ੍ਹੋ ਖਾਂ ਮੁਨਸ਼ੀ ਜੀ, ਕਾਜ਼ੀ ਜੀ ਪੜ੍ਹ ਸਕਦੇ ਹੋ, ਪੁੱਠੇ ਅੱਖਰ ਸਨ ਨਾ ਪੜ੍ਹੇ ਗਏ। ਕਹਿੰਦਾ ਜੀ ਅੱਖਰ ਪੁੱਠੇ ਨੇ, ਪੜ੍ਹੇ ਨਹੀਂ ਜਾਂਦੇ। ਸਿਆਹੀ ਦਾ ਠੱਪਾ ਮੰਗਾ ਕੇ ਕਾਗਜ਼ ਉੱਪਰ ਲਗਾਈ ਲਾ, ਹੁਣ ਪੜ੍ਹ ਕੇ ਵੇਖੋ, ਪੜ੍ਹ ਦਿੱਤੇ ਝੱਟ ਅੱਖਰ, ਹੁਣ ਸਿੱਧੇ ਹੋ ਗਏ ਨੇ, ਪਹਿਲਾਂ ਕਿਉਂ ਨਹੀਂ ਪੜ੍ਹ ਸਕੇ, ਪੁੱਠੇ ਸੀ ਹੁਣ ਕਿਵੇਂ ਪੜ੍ਹ ਦਿੱਤੇ, ਕਿਉਂਕਿ ਸਿੱਧੇ ਹੋ ਗਏ ਨੇ। ਹਜ਼ੂਰ ਨੇ ਫਰਮਾਇਆ ਕਿ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਗੁਰੂ ਕੇ ਚਰਨ ਕਮਲਾਂ ਤੇ ਨਮਸਕਾਰ ਕਰਦਾ ਹੈ ਮੱਥੇ ਦੇ ਲੇਖ ਜਾਂ ਹੱਥ ਦੀਆਂ ਲਕੀਰਾਂ ਦੇ ਲੇਖ ਜੇ ਪੁੱਠੇ ਵੀ ਲਿਖੇ ਗਏ ਹੋਣ ਤਾਂ ਗੁਰੂ ਕੀ ਹਜ਼ੂਰੀ ਵਿੱਚ ਆ ਕੇ ਉਹ ਸਿੱਧੇ ਹੋ ਜਾਂਦੇ ਨੇ, ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ। ਸੋ ਇਹਨਾਂ ਲੇਖਾਂ ਨੂੰ ਮਹਾਰਾਜ ਸੁਪਨੇ ਮਾਤਰ ਭੁਗਤਾਉਂਦਿਆਂ ਹੋਇਆਂ ਵੀ ਸਾਰੇ ਲੇਖਾਂ ਬੁਰੇ ਲੇਖਾਂ ਤੋਂ ਬਚਾ ਲੈਂਦੇ ਨੇ। ਜਦੋਂ ਅਸੀਂ ਹੱਥ ਦੀਆਂ ਹਥੇਲੀਆਂ ਤਾਂ ਨੂੰ ਕਰ ਛੱਡਾਂਗੇ, ਸਾਡੀਆਂ ਰੇਖਾਵਾਂ ਤਾਂ ਗੁਰਚਰਨਾਂ ਨਾਲ ਜ਼ਮੀਨ ਨਾਲ ਛੋਹੀਆਂ ਹੀ ਨਾ। ਜਦੋਂ ਮੱਥਾ ਹੀ ਹੇਠਾਂ ਨਾਲ ਆਇਆ ਫਿਰ ਉਹ ਮੱਥਾ ਟੇਕਣ ਦਾ ਭਾਵ ਤਾਂ ਪੂਰਾ ਨਾ ਹੋਇਆ। ਨਾ ਤਾਂ ਆਪਾਂ ਆਪਣੀ ਛਾਤੀ ਤੇ ਕਦੇ ਕਰਾਸ ਬਣਾਉਣਾ ਹੈ, ਨਾ ਹੀ ਹੱਥ ਉੱਪਰ ਨੂੰ ਕਰਕੇ ਮੱਥਾ ਟੇਕਣਾ ਹੈ। ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਅਦਬ ਸਤਿਕਾਰ ਦੇ ਨਾਲ ਆ ਕੇ ਹੱਥਾਂ ਦੀਆਂ ਹਥੇਲੀਆਂ ਨੂੰ ਹੇਠਾਂ ਰੱਖ ਕੇ ਦੋਹਾਂ ਦੇ ਵਿਚਕਾਰ ਆਪਣਾ ਮੱਥਾ ਗੁਰਚਰਨਾਂ ਦੇ ਵਿੱਚ ਰੱਖ ਕੇ ਨਮਸਕਾਰ ਸਤਿਗੁਰਾਂ ਨੂੰ ਸ਼ਰਧਾ ਭਾਵਨਾ ਨਾਲ ਕਰਨੀ ਹੈ। ਸਤਿਗੁਰੂ ਜੀ ਸਿੱਖਿਆ ਦਿੰਦੇ ਨੇ, ਪ੍ਰੇਮੀਆਂ ਗੁਰ ਕੇ ਚਰਨ ਕਮਲ ਨਮਸਕਾਰ, ਗੁਰੂ ਮਹਾਰਾਜ ਦੇ ਚਰਨ ਕਮਲਾਂ ਤੇ ਨਮਸਕਾਰ ਕਰ, ਇਹ ਵੰਦਨਾ ਕਰਨੀ, ਨਮਸਕਾਰ ਕਰਨੀ। ਸੋ ਇਹ ਵੀ ਭਗਤੀ ਕਹੀ ਜਾਂਦੀ ਹੈ ਜਿਸ ਨੂੰ ਵੰਦਨਾ ਭਗਤੀ ਕਿਹਾ ਜਾਂਦਾ ਹੈ। ਨੌ ਪ੍ਰਕਾਰ ਦੀ ਭਗਤੀ ਕਥਨ ਕੀਤੀ ਹੈ, ਸ਼ਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ ਦਾਸਾ ਸਖਪਨ ਬੰਦਨਾ ਸਰਬ ਨਿਵੇਦਨ ਜਾਨ। ਇਹ ਨੌ ਪ੍ਰਕਾਰ ਦੀ ਭਗਤੀ, ਸ਼ਰਵਣ ਸਰਵਣ ਕਰਨਾ, ਸੁਣਨਾ ਗੁਰੂ ਕੇ ਸ਼ਬਦ ਨੂੰ, ਸਿਮਰਨ ਆਪਣੀ ਰਸਨਾ ਨਾਲ ਸਿਮਰਨ ਕਰਨਾ, ਕੀਰਤਨ ਸਿਫਤ ਸਲਾਹ ਕਰਨੀ, ਪਾਦ ਸੇਵ ਚਰਨਾਂ ਦੀ ਸੇਵਾ ਕਰਨੀ, ਅਰਚਾਨ ਅਰਚਨਾ ਸੁਗੰਧੀਆਂ ਇਤਿਆਦਿਕ ਦਾ ਛਿੜਕਾ ਕਰਨੀ ਆ, ਸੁਗੰਧੀ ਦਾਇਕ ਫੁੱਲ ਇਤਿਆਦਿਕ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਪਣ ਕਰਨੇ, ਦਾਸਾ ਦਾਸ ਭਾਵ ਸੇਵਾਦਾਰ ਭਾਵ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਦਾਸ ਬਣ ਕੇ ਗੁਰੂ ਕੀ ਟਹਿਲ ਸੇਵਾ ਕਰਨੀ, ਸਖਪਦ ਮਿੱਤਰਤਾ ਧਾਰਨ ਕਰਨੀ, ਜਿਵੇਂ ਗੁਰੂ ਜੀ ਸਾਡੇ ਸੱਚੇ ਮਿੱਤਰ ਹਨ, ਮਿੱਤਰ ਰੂਪ ਹੋ ਕੇ ਸੋ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਲੀਨ ਰਹਿਣਾ, ਬੰਦਨਾ ਨਮਸਕਾਰ ਤੇ ਸਰਬ ਨਿਵੇਦਨ ਆਪਣਾ ਆਪਾ ਗੁਰੂ ਕੇ ਅੱਗੇ ਅਰਪਣ ਕਰਨਾ। ਇਉਂ ਬੰਦਨਾ ਵੀ ਇੱਕ ਭਗਤੀ ਹੈ, ਨਮਸਕਾਰ ਕਰਨੀ ਵੀ ਭਗਤੀ ਹੈ। ਸ਼ਰਧਾ ਭਾਵਨਾ ਦੇ ਨਾਲ ਗੁਰੂ ਕੇ ਚਰਨਾਂ ਤੇ ਨਮਸਕਾਰ ਕਰੀਏ। ਬੰਦਨਾ ਇੱਕ ਅਸ਼ਟਾਂਗ ਕਹੀ ਜਾਂਦੀ ਹੈ, ਇੱਕ ਡੰਡੌਤ ਕਹੀ ਜਾਂਦੀ ਹੈ। ਅਸ਼ਟਾਂਗ ਬੰਦਨਾ ਹੈ, ਆਪਣੇ ਸੋ ਸਰੀਰ ਦੇ ਸੋ ਅੱਠੇ ਅੰਗ ਜੋ ਹਨ ਉਹ ਧਰਤੀ ਨਾਲ ਚੁਹਾ ਕੇ ਨਮਸਕਾਰ ਕਰਨੀ। ਉਹ ਦੋਨੋਂ ਪੈਰ ਤਾਂ ਪਹਿਲਾਂ ਜ਼ਮੀਨ ਨਾਲ ਜੁੜੇ ਹੋਏ ਨੇ, ਦੋਨੋਂ ਗੋਡੇ, ਫਿਰ ਇਸੇ ਪ੍ਰਕਾਰ ਆਪਣੇ ਹੱਥਾਂ ਦੀਆਂ ਦੋਨੋਂ ਹਥੇਲੀਆਂ, ਮੱਥਾ, ਨੱਕ, ਇਹ ਅੱਠ ਅੰਗ ਜ਼ਮੀਨ ਨਾਲ ਛੂੰਹਦੇ ਨੇ। ਇਸ ਨੂੰ ਅਸ਼ਟਾਂਗ ਬੰਦਨਾ, ਅਸ਼ਟਾਂਗ ਨਮਸਕਾਰ ਕਿਹਾ ਜਾਂਦਾ ਹੈ। ਡੰਡੌਤ ਬੰਦਨਾ, ਜਿਵੇਂ ਡੰਡਾ ਸਿੱਧਾ ਹੁੰਦਾ ਹੈ, ਡੰਡੇ ਦੀ ਤਰ੍ਹਾਂ ਸਿੱਧੇ ਲੰਮੇ ਪੈ ਕੇ ਗੁਰੂ ਕੇ ਚਰਨਾਂ ਤੇ ਨਮਸਕਾਰ ਕਰਨੀ, ਇਹ ਡੰਡੌਤ ਬੰਦਨਾ ਹੈ। ਗੁਰ ਕੇ ਚਰਨ ਕਮਲ ਨਮਸਕਾਰ, ਗੁਰੂ ਮਹਾਰਾਜ ਦੇ ਚਰਨ ਕਮਲਾਂ ਤੇ ਨਮਸਕਾਰ ਕਰ। ਨਮਸਕਾਰ ਕਰਨ ਤੋਂ ਭਾਵ ਆਪਣਾ ਆਪਾ ਗੁਰੂ ਕੇ ਅੱਗੇ ਸਮਰਪਣ ਕਰਨ ਤੋਂ ਹੈ, ਸਰੰਡਰ ਕਰਨ ਤੋਂ ਹੈ। ਤੇ ਇਉਂ ਨਮਸਕਾਰ ਕਰਕੇ ਗੁਰੂ ਕੇ ਚਰਨਾਂ ਦੇ ਵਿੱਚ ਗੁਰੂ ਅੱਗੇ ਝੁਕੀਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਲੋਂ ਨਾਮ ਦੀ ਦਾਤ ਮੰਗੀਏ, ਤੇ ਫਿਰ ਗੁਰੂ ਮਹਾਰਾਜ ਦੀ ਸਤਸੰਗਤ ਦਾ ਓਟ ਆਸਰਾ ਲੈ ਕੇ, ਗੁਰੂ ਸ਼ਬਦ ਦਾ ਸੋ ਆਸਰਾ ਲੈ ਕੇ, ਕਾਮ ਕ੍ਰੋਧ ਇਸ ਤਨ ਤੇ ਮਾਰ ਭਾਈ, ਕਾਮ ਅਤੇ ਕ੍ਰੋਧ ਇਤਿਆਦਿਕ ਜਿਹੜੇ ਔਗਣ ਨੇ ਇਸ ਤਨ ਤੇ ਮਾਰ, ਇਸ ਤਨ ਤੋਂ, ਇਸ ਸਰੀਰ ਤੋਂ ਮਾਰ ਲੈ, ਇਹਨਾਂ ਨੂੰ ਹਟਾ। ਆਪੋ ਨਹੀਂ ਹਟਦੇ, ਆਪਣੇ ਯਤਨ ਨਾਲ ਨਹੀਂ ਇਹਨਾਂ ਤੋਂ ਛੁਟਕਾਰਾ ਹੁੰਦਾ। ਤੇ ਗੁਰੂ ਕੇ ਚਰਨਾਂ ਵਿੱਚ ਨਮਸਕਾਰ ਕਰਨ ਦਾ ਭਾਵ ਹੀ ਇਹੀ ਹੈ, ਸਤਿਗੁਰੂ ਮਹਾਰਾਜ ਕਿਰਪਾ ਕਰੋ ਸਾਨੂੰ ਔਗਣਾਂ ਤੋਂ ਬਚਾ ਲਓ। ਭਗਤ ਰਵਿਦਾਸ ਜੀ ਨੇ ਸਾਨੂੰ ਅਰਦਾਸ ਬੇਨਤੀ ਕਰਨ ਦੀ ਪ੍ਰੇਰਨਾ ਦਿੱਤੀ ਹੈ ਨਾ, ਨਾਥ ਕਛੂ ਨਾ ਜਾਨੋ, ਮਨ ਮਾਇਆ ਕੈ ਹਾਥ ਬਿਕਾਨੋ, ਤੁਮ ਕਹੀਅਤ ਹੋ ਜਗਤ ਗੁਰ ਸਵਾਮੀ, ਹਮ ਕਹੀਅਤ ਕਲ ਯੁਗ ਕੇ ਕਾਮੀ, ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ, ਜਦ ਦੇਖੋ ਤਦ ਦੁੱਖ ਕੀ ਰਾਸੀ, ਅਜੋ ਨਾ ਪਤਿਆਏ ਨਿਗਮ ਭਏ ਸਾਖੀ, ਗੌਤਮ ਨਾਰ ਉਮਾਪਤ ਸਵਾਮੀ, ਸੀਸ ਧਰਨ ਸਹਿਸ ਪਗ ਗਾਮੀ, ਇਨ ਦੂਤਨ ਖਲ ਬਧ ਕਰ ਮਾਰਿਓ, ਬਡੋ ਨਿਲਾਜ ਅਜਹੋ ਨਹੀਂ ਹਾਰਿਓ, ਕਹਿ ਰਵਿਦਾਸ ਕਹਾ ਕੈਸੀ ਕੀਜੈ, ਬਿਨ ਰਘੁਨਾਥ ਸਰਨ ਕਾ ਕੀ ਲੀਜੈ। ਮਹਾਰਾਜ ਤੁਸੀਂ ਜਗਤ ਦੇ ਮਾਲਕ ਹੋ, ਅਸੀਂ ਕਲਯੁਗ ਦੇ ਕਾਮੀ ਕਾਮਨਾਵਾਂ ਵਾਲੇ ਤੇ ਕਾਮੀ ਵਿਸ਼ਈ ਮਨੁੱਖ ਹਾਂ। ਇਹ ਜਿਹੜੇ ਪੰਜੇ ਹਨ ਦੂਤ, ਕਾਮ ਕ੍ਰੋਧ ਲੋਭ ਮੋਹੰਕਾਰ, ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਇਹਨਾਂ ਪੰਜਾਂ ਨੇ ਮੇਰਾ ਮਨ ਇਹੋ ਜਿਹਾ ਵਿਗਾੜ ਛੱਡਿਆ, ਐਸਾ ਵਿਗਾੜਿਆ ਹੈ, ਪਲ ਪਲ ਹਰ ਜੀ ਤੇ ਅੰਤਰ ਪਾਰਿਓ, ਪਲ ਪਲ ਹਰ ਵਕਤ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਪਾੜ ਕੇ ਸਾਨੂੰ ਸਾਡਾ ਅੰਤਰ ਪਾ ਦਿੱਤਾ, ਫਰਕ ਪਾ ਦਿੱਤਾ। ਹੇ ਵਾਹਿਗੁਰੂ, ਤੇਰੇ ਸਰੂਪ ਤੋਂ ਇਹਨਾਂ ਨੇ ਦੂਰ ਕਰ ਦਿੱਤਾ ਹੈ। ਕਿਰਪਾ ਕਰੋ ਇਹਨਾਂ ਔਗੁਣਾਂ ਤੋਂ, ਇਹਨਾਂ ਵਿਕਾਰਾਂ ਤੋਂ ਆਪ ਹੀ ਬਖਸ਼ਿਸ਼ ਰੂਪੀ ਹੱਥ ਸਾਡੇ ਸਿਰ ਤੇ ਰੱਖ ਕੇ ਸਾਨੂੰ ਬਚਾ ਲਓ, ਆਪਣੀ ਮਿਹਰ ਕਰੋ। ਇਉਂ ਗੁਰੂ ਕੇ ਚਰਨ ਕਮਲਾਂ ਵਿੱਚ ਨਮਸਕਾਰ ਕਰਦਿਆਂ ਹੋਇਆਂ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਗੁਰੂ ਕੀ ਕਿਰਪਾ ਦੇ ਨਾਲ ਇਸ ਸਰੀਰ ਵਿੱਚੋਂ ਕਾਮ ਕ੍ਰੋਧ ਇਤਿਆਦਿਕ ਵਿਕਾਰਾਂ ਦਾ ਖਾਤਮਾ ਕਰ ਲੈ। ਗੁਰੂ ਕੇ ਸ਼ਬਦ ਵਿੱਚੋਂ ਮਿਲੇ ਹੋਏ ਵਿਚਾਰ ਸਦਕਾ, ਵਸਤੂ ਵਿਚਾਰ ਦੇ ਸਦਕਾ ਕਾਮ ਔਰ ਇਸੇ ਤਰ੍ਹਾਂ ਸ਼ਾਂਤੀ ਦੀ ਦਾਤ ਦੇ ਸਦਕਾ ਕ੍ਰੋਧ ਦੀ ਨਿਵਿਰਤੀ ਕਰ ਲੈ। ਗੁਰੂ ਕੀ ਕਿਰਪਾ ਨਾਲ ਕਾਮ ਕ੍ਰੋਧ ਵੱਲੋਂ ਆਪਣੇ ਮਨ ਨੂੰ ਰੋਕ ਕੇ ਤੇ ਫਿਰ ਹੋਏ ਰਹੀ ਹੈ ਸਗਲ ਕੀ ਰੀਨਾ। ਰੀਨਾ ਤੋਂ ਭਾਵ ਹੈ ਚਰਨ ਧੂੜ, ਸਾਰਿਆਂ ਦੀ ਚਰਨ ਧੂੜ ਹੋ ਕੇ ਰਹੀਏ, ਭਾਵ ਐਸੀ ਨਿਮਰਤਾ ਧਾਰਨ ਕਰ ਲਈਏ, ਸਮੂਹ ਸਤਸੰਗਤ ਦੀ ਚਰਨ ਧੂੜ ਹੋ ਕੇ ਰਹਿਣਾ, ਆਪਣਾ ਆਪਾ ਮੇਟ ਦੇਣਾ, ਆਪਣਾ ਆਪਾ ਗਵਾ ਦੇਣਾ। ਸਾਈਂ ਬੁੱਲੇ ਸ਼ਾਹ ਦਾ ਜ਼ਿਕਰ ਆਉਂਦਾ ਹੈ, ਨਾਲ ਉਹਨਾਂ ਦੇ ਇੱਕ ਮੁਰੀਦ ਹੈ ਮਸੀਤ ਅੰਦਰ ਜਾ ਟਿਕੇ, ਮਸੀਤ ਵਿੱਚ ਕਿਸੇ ਨੂੰ ਰਾਤ ਰਹਿਣ ਦਾ ਕਿਸੇ ਪ੍ਰਕਾਰ ਕੋਈ ਆਗਿਆ ਨਹੀਂ ਹੁੰਦੀ, ਕੋਈ ਇਜਾਜ਼ਤ ਨਹੀਂ ਹੁੰਦੀ ਰਾਤ ਰਹਿਣ ਦੀ। ਚਲੇ ਗਏ ਸਾਈਂ ਬੁੱਲੇ ਸ਼ਾਹ, ਨਾਲ ਉਹ ਚੇਲਾ ਹੈ, ਕੁਝ ਦੂਰੀ ਤੇ ਦੋਨੋਂ ਸੋ ਪਏ ਹੋਏ ਨੇ। ਸੋ ਬੁੱਲੇ ਸ਼ਾਹ ਜੀ ਕੁਦਰਤ ਇੱਕ ਤੇ ਆਸੇ ਪਾਸੇ ਹਨ, ਚੇਲਾ ਕੁਝ ਦੂਰੀ ਤੇ ਹੈ। ਆਇਆ ਮਜਾਵਰ, ਪੁੱਛਣ ਲੱਗਾ ਕੌਣ ਹੋ ਤੁਸੀਂ? ਸਾਈਂ ਬੁੱਲੇ ਸ਼ਾਹ ਜੀ ਚੁੱਪ ਕੀਤੇ ਰਹੇ, ਕੋਈ ਜਵਾਬ ਨਾ ਦਿੱਤਾ। ਉਹ ਵਾਰ ਵਾਰ ਪੁੱਛਦਾ ਰਹਾ ਤੂੰ ਕੌਣ ਇੱਥੇ ਪਿਆ ਹੈ? ਚੁੱਪ ਰਹੇ, ਬੋਲੇ ਨਾ। ਕਹਿਣ ਲੱਗਾ, ਸੋਚਣ ਲੱਗਾ, ਇਹ ਤਾਂ ਕੋਈ ਰਮਤਾ ਫਕੀਰ ਹੈ, ਕੋਈ ਸਾਧੂ ਹੈ, ਇਹਨੂੰ ਵਿਚਾਰੇ ਨੂੰ ਕੀ ਕਹਿਣਾ। ਪਰ ਇਹ ਚਲਾ ਗਿਆ। ਹੋਰ ਮਨੁੱਖ ਪਿਆ ਹੋਇਆ ਵੇਖਿਆ, ਉਹਨੂੰ ਕਹਿਣ ਲੱਗਾ ਤੂੰ ਇੱਥੇ ਮਸੀਤ ਵਿੱਚ ਕੌਣ ਆਇਆ ਪਿਆ? ਉਹ ਕਹਿੰਦਾ ਮੈਂ ਮੁਸਲਮਾਨ ਹਾਂ। ਕਹਿਣ ਲੱਗਾ ਤੂੰ ਮੁਸਲਮਾਨ ਹੈ, ਤੈਨੂੰ ਇੰਨੀ ਵੀ ਅਕਲ ਨਹੀਂ ਕਿ ਮਸੀਤ ਵਿੱਚ ਰਾਤ ਨਹੀਂ ਸੌਂਦਾ? ਦੋ ਚਾਰ ਹੂਰੇ ਵੀ ਜੜ ਦਿੱਤੇ, ਆਪਣੇ ਆਪ ਨੂੰ ਮੁਸਲਮਾਨ ਕਹਾਉਂਦਾ ਹੈ ਤੇ ਆਪਣੇ ਧਰਮ ਸਥਾਨ ਦੀ ਤੈਨੂੰ ਸਤਿਕਾਰ ਕਰਨ ਦੀ ਕੋਈ ਰੀਤ ਹੀ ਨਹੀਂ ਆਉਂਦੀ, ਕੋਈ ਪਤਾ ਹੀ ਨਹੀਂ। ਆ ਗਿਆ ਚੇਲਾ ਬੁੱਲੇ ਸ਼ਾਹ ਜੀ ਕੋਲ, ਸਾਈਂ ਜੀ ਇੱਥੇ ਤਾਂ ਧੱਕੇ ਪਏ ਨੇ, ਮਾਰ ਪਈ ਹੈ। ਕਹਿਣ ਲੱਗੇ ਹੋਇਆ ਕੀ? ਕਹਿੰਦਾ ਆ ਕੇ ਮਜ਼ਾਰ ਪੁੱਛਦਾ ਸੀ ਤੂੰ ਕੀ ਹੈ? ਕਹਿਣ ਲੱਗਾ ਮੈਂ ਮੁਸਲਮਾਨ ਹਾਂ। ਸਾਈਂ ਬੁੱਲਾ ਸ਼ਾਹ ਜੀ ਕਹਿੰਦੇ ਕੁਝ ਬਣਿਆ ਤਾਂ ਹੀ ਤਾਂ ਮਾਰ ਖਾਧੀ ਹੈ, ਮੈਂ ਕੁਝ ਬਣਿਆ ਨਹੀਂ, ਮੈਂ ਚੁੱਪ ਰਿਹਾ, ਉਸ ਪ੍ਰਭੂ ਦਾ ਗੁਲਾਮ ਆਪਣੇ ਆਪ ਨੂੰ ਸਮਝ ਕੇ, ਮੈਂ ਆਪਣੀ ਕੋਈ ਹੋਂਦ ਹੀ ਨਹੀਂ ਜਿਤਾਈ, ਇਸ ਕਰਕੇ ਉਹ ਮੇਰੇ ਕੋਲੋਂ ਚਲਾ ਗਿਆ। ਤੂੰ ਆਪਣੀ ਹੋਂਦ ਜਿਤਾ ਰਿਹਾ ਕਿ ਮੈਂ ਕੁਝ ਹਾਂ, ਤੇ ਇਹ ਹੋਂਦ ਜਿਤਾਉਣ ਕਰਕੇ ਤੈਨੂੰ ਮਾਰ ਪੈ ਗਈ ਹੈ। ਸੋ ਇਹ ਸਮਝਾਉਣ ਦੇ ਤਰੀਕੇ ਹੋਇਆ ਕਰਦੇ ਨੇ ਫਕੀਰਾਂ ਸਾਧੂਆਂ ਦੇ। ਮਹਾਰਾਜ ਕਹਿੰਦੇ ਨੇ ਹੋਏ ਰਹੀ ਹੈ ਸਗਲ ਕੀ ਰੀਨਾ, ਸਾਰਿਆਂ ਦੀ ਚਰਨ ਧੂੜ ਹੋ ਕੇ ਰਹੀਏ, ਭਾਵ ਕੇ ਆਪਣਾ ਆਪਾ ਗਵਾ ਦਈਏ, ਆਪਣਾ ਮਨ ਦੇ ਵਿੱਚੋਂ ਜੋ ਹਉਮੈ ਇਤਿਆਦਿਕ ਦਾ ਭਾਵ ਹੈ ਇਹ ਸਦਾ ਮੇਟ ਦੇਈਏ। ਕਦੇ ਵੀ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਉਂਦਿਆਂ ਹੋਇਆਂ ਆਪਣੀ ਕੋਈ ਦੁਨਿਆਵੀ ਬਿਰਤੀ, ਆਪਣੀ ਕੋਈ ਦੁਨਿਆਵੀ ਅਹੁਦੇਦਾਰੀ, ਕੋਈ ਕਿਸੇ ਪ੍ਰਕਾਰ ਦਾ ਖਿਆਲ ਆਪਣੇ ਮਨ ਵਿੱਚ ਨਾਲ ਲੈ ਕੇ ਨਾ ਆਈਏ। ਇਹ ਨਾ ਖਿਆਲ ਕਰੀਏ ਮੈਂ ਸੰਤ ਹਾਂ, ਮੈਂ ਪ੍ਰਚਾਰਕ ਹਾਂ, ਮੈਂ ਕੋਈ ਪ੍ਰਧਾਨ ਹਾਂ, ਮੈਂ ਕੋਈ ਹਾਕਮ ਹਾਂ, ਮੈਂ ਅਮੀਰ ਹਾਂ, ਜਾਂ ਮੇਰਾ ਕੋਈ ਹੁਕਮ ਚੱਲਦਾ ਹੈ, ਮੇਰਾ ਸਤਿਕਾਰ ਹੁੰਦਾ, ਮੇਰਾ ਰੋਬ ਦਾਬ ਹੈ। ਐਸੀ ਹੰਗਤਾ, ਐਸੀ ਆਪਣੀ ਕੋਈ ਨਾ ਕੋਈ ਵਡਿਆਈ ਦੀ ਛੱਟ ਚੁੱਕ ਕੇ ਸਿਰ ਤੇ ਨਾ ਲੈ ਕੇ ਆਈਏ, ਬਲਕਿ ਨਿਮਰਤਾ ਰੱਖੀਏ। ਹੋਏ ਰਹੀ ਹੈ ਸਗਲ ਕੀ ਰੀਨਾ, ਰੇਨ ਭਾਵ ਚਰਨ ਧੂੜ ਹੋਈਏ ਸਾਰਿਆਂ ਦੀ। ਸਭ ਤੇ ਜਾਣੈ ਆਪਸ ਕੋ ਮੰਦਾ, ਮੰਦਾ ਜਾਣੈ ਆਪ ਕੋ ਅਵਰ ਭਲਾ ਸੰਸਾਰ। ਸੋ ਇਉਂ ਆਪਣੇ ਆਪ ਨੂੰ ਨੀਵਾਂ ਜਾਣ ਕੇ ਸਭ ਦੀ ਚਰਨ ਧੂੜ ਹੋ ਕੇ ਗੁਰੂ ਕੇ ਚਰਨਾਂ ਦੇ ਵਿੱਚ ਆਈਏ, ਐਸਾ ਨਿਮਰਤਾ ਦਾ ਭਾਵ ਰੱਖੀਏ। ਜਿਨ੍ਹਾਂ ਨੇ ਇਹ ਵਰਤਣ ਆਪਣੀ ਜੀਵਨ ਅੰਦਰ ਵਰਤੀ ਹੈ, ਘੱਟ ਘੱਟ ਰਮਈਆ ਸਭ ਮਹਿ ਚੀਨਾ, ਉਹਨਾਂ ਗੁਰਮੁਖਾਂ ਪਿਆਰਿਆਂ ਨੇ ਸਾਰਿਆਂ ਦੇ ਹਿਰਦਿਆਂ ਵਿੱਚ ਘਟਾਂ ਘਟਾਂ ਵਿੱਚ ਵਸਦੇ ਹੋਏ ਰਮਈਆ ਰਮੇ ਹੋਏ ਅਕਾਲ ਪੁਰਖ ਨੂੰ ਚੀਨਾ ਪਹਿਚਾਣ ਲਿਆ, ਜਾਣ ਲਿਆ। ਉਹਨਾਂ ਨੂੰ ਤਿਸ ਅਕਾਲ ਪੁਰਖ ਵਾਹਿਗੁਰੂ ਦੇ ਸਾਰਿਆਂ ਦੇ ਹਿਰਦੇ ਵਿੱਚ ਆਏ ਜੋਤ ਪ੍ਰਕਾਸ਼ ਆਤਮਿਕ ਸਰੂਪ ਦੀ ਸੋਝੀ ਹੋ ਆਈ ਹੈ। ਗੁਰੂ ਕੇ ਚਰਨਾਂ ਤੇ ਨਮਸਕਾਰ ਕਰਨੀ, ਵਿਸ਼ਿਆਂ ਦਾ ਤਿਆਗ ਕਰਨਾ ਤੇ ਫਿਰ ਹਉਮੈ ਹੰਗਤਾਂ ਨੂੰ ਛੱਡ ਕੇ ਚਰਨ ਧੂੜ ਹੋਣਾ, ਨਿਮਰਤਾ ਧਾਰਨ ਕਰਨੀ। ਇਉਂ ਭਾਈ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਿਆ ਜਾਂਦਾ। ਇਨ ਬਿਦ ਰਮਹੋ ਗੋਪਾਲ ਗੋਬਿੰਦ, ਹਜ਼ੂਰ ਫਰਮਾਉਂਦੇ ਨੇ ਇਨ ਬਿਦ, ਇਸ ਵਿਧੀ ਦੇ ਨਾਲ, ਇਸ ਤਰੀਕੇ ਦੇ ਨਾਲ ਰਮਹੋ ਗੋਪਾਲ ਗੋਬਿੰਦ, ਰਮਹੋ ਉਚਾਰਨ ਕਰੋ ਗੋਪਾਲ ਗੋ ਇੰਦਰੀਆਂ ਦਾ ਪਾਲ ਪਾਲਣਹਾਰ ਹੈ ਜੋ, ਗੋ ਪ੍ਰਿਥਵੀ ਦਾ ਬਿੰਦ ਰੱਖਿਅਕ ਹੈ, ਗੋ ਬਾਣੀ ਕਰਕੇ ਬਿੰਦ ਜਾਣਨੇ ਯੋਗ ਹੈ, ਉਸ ਗੋਪਾਲ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਨੂੰ ਇਸ ਤਰੀਕੇ ਨਾਲ ਉਚਾਰਨ ਕਰੋ, ਇਉਂ ਉਹਦਾ ਸਿਮਰਨ ਕਰੋ, ਇਉਂ ਉਹਦੇ ਨਾਲ ਜੁੜੋ, ਇਉਂ ਉਸ ਦਾ ਜਾਪ ਕਰੋ ਤੇ ਇਉਂ ਉਸ ਨੂੰ ਰਮੋ ਭਾਵ ਉਸ ਦੇ ਮਿਲਾਪ ਦੇ ਆਨੰਦ ਨੂੰ ਮਾਣ ਲਵੋ। ਮਨ ਵਿੱਚ ਇਹੀ ਸ਼ਰਧਾ ਇਹੀ ਪਰਪੱਕ ਨਿਸ਼ਚਾ ਰੱਖੋ, ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ। ਇਹ ਤਨ ਇਹ ਸਰੀਰ ਵੀ ਉਸ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਦਾ ਹੈ। ਸਰੀਰ ਦੇ ਹੁੰਦਿਆਂ ਧਨ ਦੌਲਤ ਦੀ ਜਿੰਨੀ ਕਮਾਈ ਕੀਤੀ ਹੈ, ਇਹ ਧਨ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੀ ਹੈ। ਤੇ ਇਹ ਜਿਹੜੀ ਸਾਡੇ ਸਰੀਰ ਵਿੱਚ ਜਿੰਦ ਆਤਮਾ ਹੈ, ਇਹ ਜਿੰਦ ਵੀ ਉਸ ਪ੍ਰਭ ਰੱਖਿਅਕ ਸਰੂਪ ਵਾਹਿਗੁਰੂ ਦੀ ਹੈ। ਸਰੀਰ ਵੀ ਪਰਮੇਸ਼ਰ ਨੇ ਬਖਸ਼ਿਆ ਹੈ, ਧਨ ਦੌਲਤ ਵੀ ਉਸਨੇ ਬਖਸ਼ੀ ਹੈ, ਤੇ ਜ਼ਿੰਦਗੀ ਵੀ ਉਹਨੇ ਦਿੱਤੀ ਹੈ। ਜਿੰਦ ਜੋ ਮਨ ਹੈ ਉਹ ਵੀ ਉਸ ਪਰਮੇਸ਼ਰ ਦਾ ਹੀ ਹੈ। ਤਨ ਮਨ ਧਨ ਸਭ ਸੌਂਪ ਗੁਰ ਕਉ, ਮਨ ਤਨ ਤੇਰਾ ਧਨ ਭੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ। ਵਾਹਿਗੁਰੂ ਤਨ ਵੀ ਤੇਰਾ ਹੈ, ਮਨ ਵੀ ਤੇਰਾ ਹੈ, ਧਨ ਵੀ ਤੇਰਾ ਹੈ। ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਮੇਰਾ ਤਾਂ ਮੇਰੇ ਵਿੱਚ ਹੈ ਹੀ ਕੁਝ ਨਹੀਂ, ਸਰੀਰ ਮੇਰਾ ਹੈ ਨਹੀਂ, ਜੇ ਸਰੀਰ ਮੇਰਾ ਆਪਣਾ ਹੋਵੇ ਮੈਂ ਇਹਨੂੰ ਸਦਾ ਕਾਇਮ ਰੱਖ ਸਕਾਂ। ਵਾਹਿਗੁਰੂ ਨੇ ਬਖਸ਼ਿਆ ਹੈ ਪ੍ਰਣਾਮੀ ਸਰੀਰ ਹੈ, ਪ੍ਰਣਾਮੀ ਤੋਂ ਭਾਵ ਬਦਲਣ ਵਾਲਾ, ਜਿਸ ਦੀਆਂ ਅਵਸਥਾਵਾਂ ਜਿਸ ਦੀਆਂ ਹਾਲਤਾਂ ਬਦਲਦੀਆਂ ਰਹਿੰਦੀਆਂ ਨੇ। ਜਨਮ ਲਿਆ ਬਿਲਕੁਲ ਛੋਟਾ ਜਿਹਾ ਸਰੀਰ ਹੈ, ਉਦੋਂ ਵੀ ਮਨੁੱਖ ਦੇ ਆਪਣੇ ਵਸ ਵਿੱਚ ਕੁਝ ਨਹੀਂ, ਮਾਤਾ ਪਿਤਾ ਲਾਲਣ ਪਾਲਣ ਕਰਦੇ ਨੇ, ਜਿੱਥੇ ਲਟਾ ਦਿੱਤਾ ਲੇਟਿਆ ਰਹਿ ਗਿਆ, ਚੁੱਕ ਲਿਆ ਸੋ ਗੋਦੀ ਦੇ ਵਿੱਚ ਹੈ। ਇਉਂ ਇਸ ਸਰੀਰ ਦੀ ਪਾਲਣਾ ਮਾਤਾ ਪਿਤਾ ਕਰਦੇ ਨੇ, ਆਪਣੇ ਵਸ ਉਦੋਂ ਵੀ ਕੁਝ ਨਹੀਂ, ਫਿਰ ਪ੍ਰਣਾਮੀ ਹੈ, ਬਦਲਦੀ ਹੈ ਅਵਸਥਾ ਹੌਲੀ ਹੌਲੀ। ਸਰੀਰ ਜੋ ਹੈ ਇਹ ਵੱਡਾ ਹੁੰਦਾ ਜਾਂਦਾ ਹੈ, ਵੱਧਦਾ ਜਾਂਦਾ ਹੈ, ਵੱਧਦਿਆਂ ਵੱਧਦਿਆਂ ਭਰ ਜੋਬਨ ਅਵਸਥਾ ਵਿੱਚ ਪਹੁੰਚਦਾ ਹੈ, ਤੇ ਫਿਰ ਜੋਬਨ ਅਵਸਥਾ ਤੋਂ ਬਾਅਦ ਜਦੋਂ ਜੋਬਨ ਅਵਸਥਾ ਦਾ ਸਮਾਂ ਪੂਰਾ ਹੋ ਗਿਆ, ਫਿਰ ਤਬਦੀਲੀ ਆਉਣੀ ਸ਼ੁਰੂ ਹੁੰਦੀ ਹੈ। ਇਸ ਜਵਾਨੀ ਦੇ ਪੈਰ ਢਲਣ ਲੱਗ ਪੈਂਦੇ ਨੇ, ਖਿਸਕਣ ਲੱਗ ਪੈਂਦੇ ਨੇ, ਪ੍ਰੌੜ ਅਵਸਥਾ, ਪ੍ਰੌੜ ਅਵਸਥਾ ਤੋਂ ਫਿਰ ਬੁਢਾਪਾ, ਬੁਢਾਪੇ ਵਿੱਚ ਪਹੁੰਚ ਕੇ ਫਿਰ ਬੇਵੱਸ ਹੋ ਜਾਂਦਾ, ਜਦੋਂ ਸਰੀਰ ਨਿਤਾਣਾ ਹੁੰਦਾ, ਕਮਜ਼ੋਰ ਹੁੰਦਾ ਹੈ, ਤੇ ਫਿਰ ਵੀ ਇਹ ਸਰੀਰ ਨੇ ਕਾਇਮ ਨਹੀਂ ਰਹਿਣਾ, ਫਿਰ ਵੀ ਟਿਕਣਾ ਨਹੀਂ, ਜੀਵ ਆਤਮਾ ਵਿੱਚੋਂ ਨਿਕਲ ਕੇ ਚਲੀ ਜਾਂਦੀ ਹੈ, ਸਰੀਰ ਫਿਰ ਮਿੱਟੀ ਦੀ ਢੇਰੀ। ਇਉਂ ਪਰਿਣਾਮੀ ਹੈ, ਬਦਲਣ ਵਾਲਾ ਹੈ, ਤਨ ਆਪਣਾ ਨਹੀਂ। ਅਕਾਲ ਪੁਰਖ ਵਾਹਿਗੁਰੂ ਨੇ ਪੰਜਾਂ ਤੱਤਾਂ ਤੋਂ ਇਹ ਕਾਇਆ ਰਚੀ ਹੈ, ਇਉਂ ਇਹ ਸਰੀਰ ਆਪਣਾ ਨਹੀਂ। ਜਿੰਦ ਆਤਮਾ ਜੋ ਪਰਮੇਸ਼ਰ ਨੇ ਜ਼ਿੰਦਗੀ ਬਖਸ਼ੀ, ਇਹਦੇ ਵਿੱਚ ਮਨ ਰੂਪੀ ਸ਼ਕਤੀ ਬਖਸ਼ੀ, ਇਸ ਦਾ ਮਾਲਕ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੈ। ਤੇ ਧਨ ਦੌਲਤ ਜੋ ਹੈ ਇਹ ਵੀ ਸਾਰੀ ਪਰਮੇਸ਼ਰ ਨੇ ਹੀ ਬਣਾਈ ਹੋਈ ਵਸਤੂ ਹੈ, ਸਭ ਕੁਝ ਉਸ ਅਕਾਲ ਪੁਰਖ ਦਾ ਹੈ, ਆਪਣਾ ਆਪਣੇ ਵਿੱਚ ਕੁਝ ਨਹੀਂ। ਸੋ ਇਉਂ ਮਨ ਵਿੱਚ ਪਰਪੱਕ ਨਿਸ਼ਚਾ ਰੱਖੇ, ਇਹ ਤਨ ਵੀ ਵਾਹਿਗੁਰੂ ਦਾ ਹੈ, ਧਨ ਵੀ ਪਰਮੇਸ਼ਰ ਦਾ ਹੈ, ਜਿੰਦ ਜੋ ਮਨ ਹੈ ਇਹ ਵੀ ਵਾਹਿਗੁਰੂ ਦਾ ਹੈ, ਜਿੰਦ ਜੋ ਇਹਦੇ ਵਿੱਚ ਜੀਵ ਆਤਮਾ ਹੈ ਉਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੈ, ਭਾਵ ਕਿ ਸਭ ਕੁਝ ਪਰਮੇਸ਼ਰ ਦਾ ਸਮਝ ਕੇ ਉਸ ਵਾਹਿਗੁਰੂ ਦੇ ਗੁਣ ਗਾਇਨ ਕਰੇ, ਉਸ ਦਾ ਸ਼ੁਕਰਾਨਾ ਕਰੇ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਧ ਨੀਕੀ ਖਟਾਨੀ। ਇਉਂ ਸਭ ਕੁਝ ਪਰਮੇਸ਼ਰ ਦਾ ਸਮਝ ਕੇ, ਸੋ ਜਿਸ ਵਾਹਿਗੁਰੂ ਨੇ ਬਖਸ਼ਿਸ਼ ਕੀਤਾ ਉਹਦੇ ਅੱਗੇ ਅਰਪਣ ਕਰਕੇ, ਫਿਰ ਇਉਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਰਹਾਓ ਵਿਸਰਾਮ ਦੇ ਕੇ। ਹਜ਼ੂਰ ਫਰਮਾਉਂਦੇ ਨੇ ਭਾਈ ਇਉਂ ਪਰਮੇਸ਼ਰ ਦੇ ਗੁਣ ਉਚਾਰਨ ਕਰ, ਇਉਂ ਅਰਾਧਨਾ ਕਰ, ਆਠ ਪਹਿਰ ਹਰ ਕੇ ਗੁਣ ਗਾਓ। ਅੱਠੇ ਪਹਿਰ ਹੀ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਨ ਕਰ। ਇਹ ਨਾ ਵੇਖ ਕਿ ਸਵੇਰੇ ਨਿਤਨੇਮ ਕਰ ਲਿਆ, ਸ਼ਾਮੀ ਨਿਤਨੇਮ ਕਰ ਲਿਆ, ਬਹੁਤ ਹੈ, ਹੁਣ ਵਾਹਿਗੁਰੂ ਕਹਿਣ ਦੀ ਜ਼ਰੂਰਤ ਨਹੀਂ, ਜਾਂ ਕਿਧਰੇ ਕੋਈ ਥੋੜੀ ਕਿਸੇ ਮਜਬੂਰੀ ਕਰਕੇ ਦੇਰੀ ਹੋ ਗਈ। ਅਸਲ ਵਿੱਚ ਤਾਂ ਗੁਰਸਿੱਖ ਨੂੰ ਸਵੇਰ ਸ਼ਾਮ ਨਿਤਨੇਮ ਦਾ ਸਮਾਂ ਜੋ ਹੈ ਜ਼ਰੂਰੀ ਜ਼ਰੂਰੀ ਸੰਭਾਲਣਾ ਹੀ ਚਾਹੀਦਾ ਹੈ, ਪਰ ਕਿਸੇ ਮਜਬੂਰੀ ਵੱਸ, ਸਰੀਰ ਦੀ ਕਿਸੇ ਹਾਲਤ ਵੱਸ, ਜੇ ਕਿਤੇ ਵਾਧਾ ਘਾਟਾ ਹੋ ਵੀ ਗਿਆ, ਇਹ ਨਾ ਸਮਝ ਕੇ ਹੁਣ ਨਿਤਨੇਮ ਦਾ ਸਮਾਂ ਬੀਤ ਗਿਆ ਹੈ, ਹੁਣ ਕੀ ਫਾਇਦਾ। ਨਹੀਂ, ਜੇ ਵੇਲਾ ਵਕਤ ਵਿਚਾਰ ਹੀ ਹੈ ਤਾਂ ਕਿਤ ਵੇਲਾ ਭਗਤ ਹੋਏ, ਜੇ ਵੇਲੇ ਵਕਤ ਦੇ ਵਿਚਾਰ ਵਿੱਚ ਹੀ ਲੱਗੇ ਰਹੇ ਤਾਂ ਕਿਹੜੇ ਵੇਲੇ ਭਗਤੀ ਹੋਵੇਗੀ। ਆਠ ਪਹਿਰ ਹਰ ਕੇ ਗੁਣ ਗਾਓ, ਅੱਠੇ ਪਹਿਰ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਨ ਕਰ। ਊਠਤ ਬੈਠਤ ਸੋਵਤ ਧਿਆਈ ਹੈ, ਮਾਰਗ ਚਲਤ ਹਰੇ ਹਰ ਗਾਈ ਹੈ। ਉੱਠਦਿਆਂ ਬੈਠਦਿਆਂ ਸੌਂਦਿਆਂ ਰਸਤੇ ਵਿੱਚ ਚੱਲਦਿਆਂ ਸਫ਼ਰ ਕਰਦਿਆਂ ਕੰਮ ਕਾਜ ਕਰਦਿਆਂ ਹਰ ਵਕਤ ਵਾਹਿਗੁਰੂ ਨੂੰ ਧਿਆਈਏ। ਧਿਆਉਣ ਤੋਂ ਭਾਵ ਧਿਆਨ ਬਿਰਤੀ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਣੀ, ਪਰਮੇਸ਼ਰ ਵੱਲ ਵਾਹਿਗੁਰੂ ਵੱਲੇ ਧਿਆਨ ਲਾ ਕੇ ਰੱਖਣਾ, ਵਾਹਿਗੁਰੂ ਦੀ ਯਾਦ ਨੂੰ ਹਿਰਦੇ ਵਿੱਚ ਵਸਾਉਣਾ। ਤੇ ਇਉਂ ਰਸਨਾ ਨਾਲ ਮਨ ਕਰਕੇ ਵੀ ਅੱਠੇ ਪਹਿਰ ਵਾਹਿਗੁਰੂ ਦੇ ਗੁਣ ਗਾਇਨ ਕਰ। ਜੀਅ ਪ੍ਰਾਨ ਕੋ ਇਹ ਸੁਆਓ, ਜੀਅ ਜੋ ਪਰਮੇਸ਼ਰ ਨੇ ਇਹ ਜ਼ਿੰਦਗੀ ਦਿੱਤੀ ਹੈ ਤੇ ਪ੍ਰਾਣ ਜੋ ਚੱਲਦੇ ਹਨ ਸਰੀਰ ਅੰਦਰ, ਇਹਨਾਂ ਪ੍ਰਾਣਾਂ ਦਾ ਔਰ ਪ੍ਰਾਣਾ ਆਸਰੇ ਰਹਿ ਰਹੀ ਇਸ ਜ਼ਿੰਦਗੀ ਦਾ ਇਹ ਸੁਭਾਅ, ਇਹੀ ਪ੍ਰਯੋਜਨ ਹੈ। ਪ੍ਰਯੋਜਨ ਤੋਂ ਭਾਵ ਇਹੀ ਮਕਸਦ ਹੈ, ਇਹੀ ਏਮ ਹੈ ਇਸ ਜ਼ਿੰਦਗੀ ਦਾ ਕਿ ਅੱਠੇ ਪੈਰ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰ, ਸਦਾ ਪਰਮੇਸ਼ਰ ਦੇ ਸਿਫਤ ਸਲਾਹ ਕਰ। ਤਜ ਅਭਿਮਾਨ ਜਾਨ ਪ੍ਰਭ ਸੰਗ, ਫਿਰ ਪ੍ਰੇਮੀਆਂ ਤਜ ਅਭਿਮਾਨ ਹੰਕਾਰ ਛੱਡ, ਕਿਸੇ ਤਰ੍ਹਾਂ ਦਾ ਹੰਕਾਰ ਨਾ ਮਨ ਵਿੱਚ ਰਹੇ। ਮਹਾਰਾਜ ਨੇ ਬੜੀ ਸੁੰਦਰ ਸਿੱਖਿਆ ਦਿੱਤੀ, ਨਾਨਕ ਕਹਿ ਤੋ ਇਹ ਵਿਚਾਰਾ, ਜੇ ਕਮਾਵੇ ਸੋ ਪਾਰ ਗਰਾਮੀ। ਹਜ਼ੂਰ ਫਰਮਾਨ ਕਰਦੇ ਨੇ ਇਹ ਤੈਨੂੰ ਵਿਚਾਰ ਦੱਸੀ ਹੈ, ਇਸ ਵਿਚਾਰ ਨੂੰ ਜਿਹੜਾ ਕਮਾ ਲਵੇਗਾ ਉਹਦਾ ਪਾਰ ਉਤਾਰਾ ਹੋਵੇਗਾ। ਕਿਹੜੀ ਵਿਚਾਰ? ਗੁਰ ਸੇਵਹੁ ਅਰ ਨਾਮ ਧਿਆਵਹੁ ਤਿਆਗੋ ਮਨਹੁ ਗੁਮਾਨੀ। ਗੁਰੂ ਕੀ ਸੇਵਾ ਕਰੋ, ਵਾਹਿਗੁਰੂ ਦਾ ਨਾਮ ਧਿਆਵੋ ਤੇ ਮਨ ਵਿੱਚੋਂ ਹੰਕਾਰ ਛੱਡ ਦਿਓ। ਸੇਵਾ ਸਿਮਰਨ ਨਿਮਰਤਾ, ਸੇਵਾ ਕਰੋ ਸਿਮਰਨ ਕਰੋ, ਪਰ ਹੰਕਾਰ ਨਾ ਮਨ ਵਿੱਚ ਆਵੇ ਮੈਂ ਬੜੀ ਸੇਵਾ ਕਰਦਾ ਹਾਂ, ਮੈਂ ਬੜਾ ਸਿਮਰਨ ਕਰਦਾ ਹਾਂ, ਮੈਂ ਬੜੀ ਬੰਦਗੀ ਕਰਦਾ ਹਾਂ। ਨਹੀਂ, ਐਸਾ ਹੰਕਾਰ ਨਹੀਂ। ਹੋਰ ਵੀ ਦੁਨੀਆ ਦਾ ਕਿਸੇ ਤਰ੍ਹਾਂ ਦਾ ਹੰਕਾਰ, ਆਪਣੀ ਧਨ ਦੌਲਤ ਦਾ, ਆਪਣੀਆਂ ਜਾਇਦਾਦਾਂ ਦਾ, ਆਪਣੀ ਕਿਸੇ ਪਦਵੀ ਦਾ, ਆਪਣੇ ਬਲ ਦਾ, ਆਪਣੀ ਸੁੰਦਰਤਾ ਦਾ, ਆਪਣੇ ਗੁਣਾਂ ਦਾ, ਕਿਸੇ ਵੀ ਤਰ੍ਹਾਂ ਦਾ ਹੰਕਾਰ ਜੋ ਹੈ ਇਹ ਮਨ ਅੰਦਰ ਐ ਜੀਵ ਨਾ ਰੱਖ। ਤਜ ਅਭਿਮਾਨ ਹੰਕਾਰ ਛੱਡ, ਜਾਨ ਪ੍ਰਭ ਸੰਗ, ਪ੍ਰਭ ਜੋ ਸਰਬ ਵਿਆਪਕ ਅਕਾਲ ਪੁਰਖ ਵਾਹਿਗੁਰੂ ਹੈ ਉਹਨੂੰ ਆਪਣਾ ਸੰਗੀ ਜਾਣ, ਉਹਨੂੰ ਨਾਲ ਸਮਝ ਕੇ ਉਹ ਸਦਾ ਮੇਰਿਆ ਨਾਲ ਹੈ। ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਸੁਆਮੀ, ਕਹੋ ਕਿੱਥੇ ਹਰ ਪਹੁ ਨਸੀ ਹੈ। ਮੇਰਿਆ ਮਨਾ, ਉਹ ਪ੍ਰਭੂ ਸੁਆਮੀ ਮਾਲਕ ਵਾਹਿਗੁਰੂ ਤਾਂ ਸਦਾ ਤੇਰੇ ਨਾਲ ਹੈ, ਦੱਸ ਉਸ ਵਾਹਿਗੁਰੂ ਤੋਂ ਨਸ ਕੇ ਕਿੱਥੇ ਜਾਵੇਗਾ। ਸਦਾ ਨਿਕਟ ਜਾਣ, ਸਦਾ ਨੇੜੇ ਸਮਝ, ਜਾਣ ਲੈ ਕੇ ਪ੍ਰਭੂ ਮੇਰਾ ਸੰਗੀ ਹੈ, ਮੇਰਾ ਸਾਥੀ ਹੈ, ਮੇਰੇ ਅੰਗ ਸੰਗ ਹੈ, ਮੇਰੇ ਨਾਲ ਹੈ। ਸਾਧ ਪ੍ਰਸਾਦ ਹਰ ਸਿਉ ਮਨ ਰੰਗ, ਸਾਧ ਪ੍ਰਸਾਦ, ਸਾਧ ਰੂਪ ਜੋ ਸਤਿਗੁਰੂ ਜੀ ਹਨ, ਤਿਨਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਹਰ ਸਿਉ ਮਨ ਰੰਗ, ਮਨ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਰੰਗ ਲੈ, ਪਰਮੇਸ਼ਰ ਦੇ ਨਾਲ ਆਪਣੇ ਮਨ ਦਾ ਰੰਗ ਪ੍ਰੇਮ ਲਾ ਲੈ। ਹਰ ਸਿਉ ਮਨ ਰੰਗ, ਮਨ ਦਾ ਪ੍ਰੇਮ ਲਾ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ। ਗੁਰੂ ਕੀ ਕਿਰਪਾ ਨਾਲ ਹੀ ਮਨ ਜੋ ਹੈ ਨਾਮ ਦੀ ਰੰਗਣ ਵਿੱਚ ਰੰਗਿਆ ਜਾਂਦਾ ਹੈ। ਹਰ ਨਾਮ ਸੋ ਇਉਂ ਹਜ਼ੂਰ ਨੇ ਫੁਰਮਾਨ ਕੀਤਾ, ਹਰ ਨਾਮਾ ਮਨ ਰੰਗ ਹੈ, ਹਰ ਰੰਗ ਮਜੀਠੈ ਰੰਗ, ਗੁਰ ਤੁਠੈ ਹਰ ਰੰਗ ਚਾੜਿਆ, ਫਿਰ ਬਹੁੜ ਨਾ ਹੋਵੀ ਭੰਗ। ਸਤਿਗੁਰੂ ਜੀ ਪਰਮੇਸ਼ਰ ਦੇ ਨਾਮ ਦੀ ਰੰਗਣ ਵਿੱਚ ਇਸ ਮਨ ਨੂੰ ਰੰਗਣ ਵਾਲੇ ਨੇ ਸਾਧ ਪ੍ਰਸਾਦ, ਗੁਰੂ ਕੀ ਕਿਰਪਾ ਦੇ ਨਾਲ ਆਪਣੇ ਮਨ ਨੂੰ ਪਰਮੇਸ਼ਰ ਦੇ ਨਾਮ ਰੰਗਣ ਵਿੱਚ ਰੰਗ ਲੈ, ਵਾਹਿਗੁਰੂ ਨਾਲ ਪ੍ਰੇਮ ਨੂੰ ਜੋੜ ਲੈ। ਜਿਨ ਤੂੰ ਕੀਆ ਤਿਸ ਕਉ ਜਾਨ, ਜਿਨ ਤੂੰ ਕੀਆ, ਜਿਸ ਨੇ ਤੈਨੂੰ ਕੀਤਾ ਹੈ, ਪੈਦਾ ਕੀਤਾ, ਬਣਾਇਆ ਹੈ, ਜਿਸ ਨੇ ਤੇਰੀ ਰਚਨਾ ਰਚੀ ਹੈ ਐ ਜੀਵ, ਜਿਸ ਨੇ ਤੈਨੂੰ ਹੋਂਦ ਵਿੱਚ ਲਿਆਂਦਾ ਹੈ, ਤਿਸ ਕਉ ਜਾਨ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ, ਉਹਨੂੰ ਸਮਝਣ ਦਾ ਯਤਨ ਕਰ, ਉਹਦੇ ਵਿੱਚ ਚਿੱਤ ਦੀ ਬਿਰਤੀ ਲਗਾ। ਨਿਰਗੁਣੀ ਯਾਰ ਇਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭੀ ਨਾਲ। ਸ਼ੁਭ ਗੁਣਾਂ ਤੋਂ ਹੀਣੇ ਅਣਜਾਣ ਬੇਸਮਝ ਜੀਵ, ਵਾਹਿਗੁਰੂ ਨੂੰ ਚੇਤੇ ਕਰ, ਯਾਦ ਕਰ। ਜਿਸ ਨੇ ਤੈਨੂੰ ਪੈਦਾ ਕੀਤਾ ਨਾ, ਚੇਤੇ ਰੱਖ ਉਸਨੂੰ, ਅੰਤ ਵੇਲੇ ਵੀ ਉਸੇ ਨੇ ਨਾਲ ਨਿਭਣਾ ਹੈ, ਉਸੇ ਨੇ ਤੇਰਾ ਸਹਾਇਕ ਹੋਣਾ ਹੈ। ਇਉਂ ਜਿਸਨੇ ਤੈਨੂੰ ਪੈਦਾ ਕੀਤਾ ਉਸਨੂੰ ਜਾਣ, ਇਉਂ ਕਰਕੇ ਫਿਰ ਤੂੰ ਆਗੈ ਦਰਗਹਿ ਪਾਵੈ ਮਾਨ, ਅੱਗੇ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਮਾਣ ਪਾ ਲਵੇਗਾ, ਉੱਥੇ ਵੀ ਇੱਜ਼ਤ ਸਤਿਕਾਰ ਪ੍ਰਾਪਤ ਕਰੇਗਾ, ਜੇ ਜ਼ਿੰਦਗੀ ਵਿੱਚ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਜਾਣੇ, ਪਰਮੇਸ਼ਰ ਨੂੰ ਚੇਤੇ ਰੱਖੇ। ਮਨ ਤਨ ਨਿਰਮਲ ਹੋਏ ਨਿਹਾਲ, ਵਾਹਿਗੁਰੂ ਦੇ ਨਾਮ ਸਦਕਾ, ਪਰਮੇਸ਼ਰ ਦੀ ਯਾਦ ਹਿਰਦੇ ਵਿੱਚ ਵਸਾਉਣ ਸਦਕਾ, ਮਨ ਵੀ ਨਿਰਮਲ ਹੋ ਜਾਵੇਗਾ, ਤਨ ਵੀ ਪਵਿੱਤਰ ਹੋ ਜਾਵੇਗਾ। ਮਨ ਤਨ ਨਿਰਮਲ, ਮਨ, ਮਨ ਦੇ ਵਿੱਚ ਜਿਹੜੀ ਵਿਸ਼ਿਆਂ ਵਿਕਾਰਾਂ ਦੀ, ਈਰਖਾ ਦੀ, ਦੂਈ ਦੁਬਧਾ ਦੀ, ਛਲ ਛਿਦਰ ਇਤਿਆਦਿਕ ਦੀ, ਤਰ੍ਹਾਂ ਤਰ੍ਹਾਂ ਦੀ ਮੈਲ ਲੱਗੀ ਹੋਈ ਹੈ, ਇਹ ਹਟ ਜਾਵੇਗੀ, ਧੋਤੀ ਜਾਵੇਗੀ। ਵਾਹਿਗੁਰੂ ਦੇ ਨਾਮ ਰੂਪੀ ਜਲ ਨਾਲ ਮਨ ਦੀ ਮੈਲ ਉਤਰ ਕੇ ਮਨ ਵੀ ਨਿਰਮਲ ਪਵਿੱਤਰ ਹੋ ਜਾਵੇਗਾ, ਉੱਜਲ ਹੋ ਜਾਵੇਗਾ। ਇਹ ਤਨ, ਇਹ ਦੇਹ, ਇਹ ਜਿਹੜਾ ਸਰੀਰ ਹੈ, ਇਹ ਵੀ ਨਿਰਮਲ ਹੋਵੇਗਾ, ਭਾਵ ਮੈਲ ਤੋਂ ਰਹਿਤ ਪਵਿੱਤਰ ਹੋ ਜਾਵੇਗਾ, ਫਿਰ ਹੋਏ ਨਿਹਾਲ, ਨਿਰਹਿਤ ਹੋ ਜਾਵੇਗਾ ਹਾਲ ਦੁੱਖਾਂ ਤੋਂ। ਇਉਂ ਦੁੱਖਾਂ ਤੋਂ ਰਹਿਤ ਹੋ ਕੇ ਨਿਹਾਲ ਆਨੰਦ ਆਨੰਦ ਅਵਸਥਾ ਵਿੱਚ ਪਹੁੰਚ ਜਾਵੇਂਗਾ ਕਿਵੇਂ ਰਸਨਾ ਨਾਮ ਜਪਤ ਗੋਪਾਲ ਰਸਨਾ ਨਾਲ ਜੀਵਾ ਦੇ ਨਾਲ ਗੋਪਾਲ ਪ੍ਰਿਥਵੀ ਦੇ ਪਾਲਣਹਾਰ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆ ਨਾਮ ਜਪਦਿਆਂ ਜਪਦਿਆਂ ਐਸੀ ਅਵਸਥਾ ਆਵੇਗੀ ਨਾਮ ਸਦਕਾ ਇਹ ਮਨ ਤਨ ਜੋ ਹਨ ਨਿਰਮਲ ਹੋ ਜਾਂਦੇ ਨੇ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ ਬੇਨਤੀ ਕਰ ਸਤਿਗੁਰਾਂ ਦੇ ਚਰਨਾਂ ਵਿੱਚ ਆਰੰਭ ਹੋਇਆ ਹੈ ਸ਼ਬਦ ਗੁਰ ਕੇ ਚਰਨ ਕਮਲ ਨਮਸਕਾਰ ਗੁਰੂ ਕੇ ਚਰਨ ਕਮਲਾਂ ਤੇ ਨਮਸਕਾਰ ਕਰ ਤੇ ਫਿਰ ਬੇਨਤੀ ਇਉਂ ਕਰ ਇਉਂ ਜੋਦੜੀਆਂ ਅਰਦਾਸਾਂ ਕਰ ਕਰ ਕਿਰਪਾ ਮੇਰੇ ਦੀਨ ਦਿਆਲਾ ਹੇ ਦੀਨਾਂ ਤੇ ਦਇਆ ਕਰਨ ਵਾਲੇ ਮੇਰੇ ਅਕਾਲ ਪੁਰਖ ਵਾਹਿਗੁਰੂ ਮੇਰੇ ਸਤਿਗੁਰੂ ਮੇਰੇ ਤੇ ਵੀ ਕਿਰਪਾ ਕਰ ਬਖਸ਼ਿਸ਼ ਕਰੋ ਰਹਿਮ ਕਰੋ ਸਾਧੂ ਕੀ ਮਨ ਮੰਗੈ ਰਵਾਲਾ ਮੇਰਾ ਜਿਹੜਾ ਮਨ ਹੈ ਨਾ ਮਹਾਰਾਜ ਆਪ ਜੀ ਦੇ ਪਾਸੋਂ ਆਪ ਜੀ ਦੇ ਪਿਆਰੇ ਸਾਧੂ ਜਨਾਂ ਦੀ ਸਤਸੰਗੀ ਜਨਾਂ ਦੀ ਮੰਗੈ ਰਵਾਲਾ ਚਰਨ ਧੂੜ ਮੰਗਦਾ ਹੈ ਕਿਰਪਾ ਕਰਕੇ ਚਰਨ ਧੂੜੀ ਦੀ ਦਾਤ ਆਪ ਕਿਰਪਾ ਮਹਾਰਾਜ ਬਖਸ਼ਿਸ਼ ਕਰੋ ਹਜ਼ੂਰ ਦਾ ਫੁਰਮਾਨ ਕਿਰਪਾ ਕਰੋ ਮਹਾਰਾਜ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਕਿਹਾ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮਹਿ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ ਮਹਾਰਾਜ ਇਹ ਚਰਨ ਧੂੜ ਆਪ ਜੀ ਕੋਲੋਂ ਮੰਗਦੇ ਆ ਆਪ ਜੀ ਦੇ ਸਾਧੂਆਂ ਦੀ ਚਰਨ ਧੂੜ ਧੂੜ ਤਿਨਾ ਕੀ ਜੇ ਮਿਲਿਆ ਜੀ ਕਹੋ ਨਾਨਕ ਕੀ ਅਰਦਾਸ ਮੇਰੇ ਜੀ ਕਹੋ ਕਹੋ ਦਾ ਅਰਥ ਇੱਥੇ ਕਹਿਣ ਦਾ ਨਹੀਂ ਕਹੋ ਦਾ ਅਰਥ ਹੈ ਨੂੰ ਧੂੜ ਤਿਨਾ ਕੀ ਜੇ ਮਿਲਿਆ ਜੀ ਕਹੋ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਨਾ ਕੈ ਪਾਸ ਜਿਨ੍ਹਾਂ ਦੇ ਆਤਮਾ ਰੂਪੀ ਚੋਲੇ ਵਾਹਿਗੁਰੂ ਦੇ ਨਾਮ ਰੰਗਣ ਵਿੱਚ ਰੰਗੇ ਗਏ ਨੇ ਉਹਨਾਂ ਦੇ ਕੋਲ ਹੈ ਕੰਤ ਪਿਆਰਾ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਪਾਸ ਆ ਕੇ ਵਸਦਾ ਹੈ ਤੇ ਧੂੜ ਤਨਾ ਕੀ ਜੇ ਮਿਲਿਆ ਜੀ ਕਹੋ ਜੇ ਐਸੇ ਮੇਰੇ ਭਾਗ ਹੋਣ ਮੇਰੇ ਜੀਵ ਆਤਮੇ ਨੂੰ ਮੇਰੇ ਸਰੀਰ ਨੂੰ ਮੇਰੀ ਜ਼ਿੰਦਗੀ ਨੂੰ ਉਹਨਾਂ ਪਿਆਰਿਆਂ ਦੀ ਚਰਨ ਧੂੜੀ ਮਿਲ ਜਾਵੇ ਨਾਨਕ ਕੀ ਅਰਦਾਸ ਮਹਾਰਾਜ ਕਹਿੰਦੇ ਇਹ ਸਾਡੀ ਅਰਦਾਸ ਹੈ ਇਹੀ ਬੇਨਤੀ ਕਰੀਏ ਕਿ ਉਹਨਾਂ ਗੁਰਮੁਖਾਂ ਪਿਆਰਿਆਂ ਦੀ ਚਰਨ ਧੂੜ ਸਾਧੂ ਕੀ ਮਨ ਮੰਗੈ ਰਵਾਲਾ ਵਾਹਿਗੁਰੂ ਜੀ ਮੇਰਾ ਮਨ ਜੋ ਹੈ ਸਾਧੂਆਂ ਦੀ ਚਰਨ ਧੂੜ ਮੰਗਦਾ ਹੈ ਭਾਵ ਨਿਮਰਤਾ ਦੇ ਵਿੱਚ ਉਹਨਾਂ ਗੁਰਸਿੱਖਾਂ ਪਿਆਰਿਆਂ ਦੀ ਸੇਵਾ ਕਰਨੀ ਲੋਚਦਾ ਹੈ ਹੋ ਹੋ ਦਇਆਲ ਦੇਹੋ ਪ੍ਰਭ ਦਾਨ ਉਹਨਾਂ ਗੁਰਮੁਖ ਪਿਆਰਿਆਂ ਦੀ ਚਰਨ ਧੂੜੀ ਬਖਸ਼ਿਸ਼ ਕਰਕੇ ਫਿਰ ਹੋ ਹੋ ਦਇਆਲ ਮੇਰੇ ਤੇ ਦਇਆਲੂ ਹੋਵੋ ਮਿਹਰ ਕਰੋ ਦੇਹੋ ਪ੍ਰਭ ਦਾਨ ਹੇ ਪ੍ਰਭੂ ਜੀ ਇਹ ਦਾਨ ਮੈਨੂੰ ਦਿਓ ਇਹ ਖੈਰ ਮੇਰੀ ਝੋਲੀ ਪਾਓ ਨਾਨਕ ਜਪ ਜੀਵੈ ਪ੍ਰਭ ਨਾਮ ਕਿ ਮਹਾਰਾਜ ਇਹ ਜੋ ਆਪ ਜੀ ਦਾ ਦਾਸ ਹੈ ਸਤਿਗੁਰੂ ਜਗਿਆਸੂ ਮੁਖ ਰਾਹੀਂ ਫਰਮਾਉਂਦੇ ਨੇ ਕਿ ਇਹ ਆਪ ਜੀ ਦਾ ਜੋ ਦਾਸ ਹੈ ਜਪ ਜੀਵੈ ਪ੍ਰਭ ਨਾਮ ਪ੍ਰਭੂ ਪਰਮੇਸ਼ਰ ਦਾ ਨਾਮ ਜਪ ਜਪ ਕੇ ਹੀ ਜੀਵੇ ਨਾਮ ਵਿੱਚ ਹੀ ਆਪਣਾ ਜੀਵਨ ਬਤੀਤ ਕਰੇ ਨਾਮ ਦੇ ਸਦਕਾ ਹੀ ਆਤਮਿਕ ਜੀਵਨ ਦੀ ਪ੍ਰਾਪਤੀ ਹੋਵੇ ਮਹਾਰਾਜ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ ਨਾਮ ਨਾਲ ਜੋੜ ਲਓ ਨਾਮ ਜਪਣ ਵਾਲੇ ਔਰ ਜਪਾਉਣ ਵਾਲੇ ਆਪਣੇ ਪਿਆਰਿਆਂ ਦੀ ਚਰਨ ਧੂੜ ਨਿਮਰਤਾ ਦੇ ਸਹਿਤ ਉਹਨਾਂ ਦੀ ਸੇਵਾ ਦਾ ਮੌਕਾ ਬਖਸ਼ਿਸ਼ ਕਰੋ ਤੇ ਉਹਨਾਂ ਦੀ ਸੰਗਤ ਵਿੱਚ ਨਾਮ ਜਪਣ ਦਾ ਬਲ ਬਖਸ਼ੋ ਮੈਂ ਸਦਾ ਆਪ ਜੀ ਦਾ ਨਾਮ ਜਪ ਜਪ ਕੇ ਹੀ ਜੀਵਾਂ ਇਹ ਅਰਦਾਸਾਂ ਬੇਨਤੀਆਂ ਗੁਰਚਰਨਾਂ ਵਿੱਚ ਕਰੀਏ ਇਨ ਬਿਦਰ ਮਹੋ ਗੋਪਾਲ ਗੋਬਿੰਦ ਇਉਂ ਵਾਹਿਗੁਰੂ ਦੇ ਗੁਣ ਉਚਾਰਨ ਕਰੋ ਸਿਫਤ ਸਲਾਹ ਕਰੋ ਇਹ ਸਿੱਖਿਆ ਸਤਿਗੁਰੂ ਜੀ ਨੇ ਹੁਕਮਨਾਮੇ ਅੰਦਰ ਬਖਸ਼ਿਸ਼ ਕੀਤੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਦੀ ਸਮਰਤ ਬਖਸ਼ਿਸ਼ ਕਰਨੀ ਹੋ ਹੋ ਦਇਆਲ ਦੇਹੋ ਪ੍ਰਭ ਦਾਨ ਨਾਨਕ ਜਪ ਜੀਵੈ ਪ੍ਰਭ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।